WTOR, Youngstown, Toronto, now begins a full day of broadcasting activities. WTOR is owned and operated by Virash Broadcasting Corporation and operates on an assigned frequency of 770 kHz, as authorized by the Federal Communications Commission, Washington, D.C. Good morning again from WTOR, as we bring you the sounds of our world, in words and in music.
जुरे ते दे आशक निगाहां दे सुचे जुरे ते दे आशक निगाहां दे सुचे ओ नलुए जहे शाह सवारां दी उस्तत रंगां दी उस्तत आकारां दी उस्तत रुखा मनुखा ते कुखा दे उस्त खेड़े दी बैठक च दुखा दे उस्त हवावां दे ढोलक जमीन दे विछोने हवावां दे ढोलक जमीन दे विछोने के रुत्तां दे लेंगे त्योहारां दी उस्त तरंगा आकारां दी उस्त
तू ना एदे वर्गा ही है
टापां दी उस्त रबाबां दी उस्त जो वंडे गए सी पंजाबां दी उस्त ओ रोही दे नगमे ओ कुड़ियां ते कुंजां ओ रोही दे नगमे ओ कुड़ियां ते कुंजां ओ खूहां खताना चलारां दी उस्तत रंगां दी उस्तत आकारां दी उस्तत उजाड़ा दी उस्त पहाड़ा दी उस्त है कणिका दी कलगी सियाड़ा दी उस्त ओ सगियां ओ कैंठे ओ जुतियां ते जरका ओ चढ़दी जवानी दे यारा दी उस्त रंगा दी उस्त आकारा दी उस्त गारे दी उस्त शहादत आराधन ते आरे दी उस्त ओ नानक दीवादी ओ गीता दा पानी ओ नानक दीवादी ओ गीता दा पानी ते गीता च पंजा ककारा दी उस्त तरंगा दी उस्त आकारां दी उस्त
इन्ना क सुकून है जिंदगी जिवें कला दे रस्ते तुरिया मेरी बखरी पछाण बनी आ मैनू बखरा सुनमान माण सुनमान मैं कहना मैनू दुनिया का सब कुछ मिल गया जो किया अपने मन की तसली नहीं किया अपनी रूह नहीं किया जे मैं अपनी रूह नहीं किया देखो सारी रूह नहीं खुश करता है ना
ਤੁਸੀਂ ਹੋ ਜੇ AZ ਡਰਾਈਵਰ ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158
ਬਲਜਿੰਦਰ ਸਿੰਘ ਤੰਬਰ ਵੱਲੋਂ ਪੈਰਵਰਿਸ਼, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ 770 AM ਡਾਲ 'ਤੇ ਸੁਣ ਰਹੇ ਹੋ। ਵਿਰਾਸਤ ਰੇਡੀਓ ਪ੍ਰੋਗਰਾਮ 8 ਵਜੇ ਤੱਕ ਚੱਲਣਾ, 7 ਵਜੇ ਤੋਂ ਲੈ ਕੇ 8 ਵਜੇ ਤੱਕ ਮੰਡੇ ਟੂ ਫਰਾਈਡੇ ਵਿਰਾਸਤ ਰੇਡੀਓ ਤੁਸੀਂ 770 AM ਡਾਲ 'ਤੇ ਸੁਣਦੇ ਹੋ ਅਤੇ CKMS 102.7 FM ਕਿਚਨ ਐਂਡ ਵਾਟਰ ਦੇ ਵਿੱਚ 2 ਘੰਟੇ ਪ੍ਰੋਗਰਾਮ ਚੱਲਦਾ, 7 ਵਜੇ ਤੋਂ ਲੈ ਕੇ 9 ਵਜੇ ਤੱਕ। ਸੋ ਸਵੇਰੇ ਸਵੇਰੇ ਇੱਕ ਸਟੂਡੀਓ ਵਿੱਚ ਬੈਠ ਕੇ ਆਡੀਓ ਚੱਲ ਜਾਂਦੀ ਹੈ AM ਸਟੇਸ਼ਨ ਅਤੇ FM ਸਟੇਸ਼ਨ ਨੂੰ, ਅਤੇ 2 ਘੰਟੇ ਲਗਾਤਾਰ ਪ੍ਰੋਗਰਾਮ ਚੱਲਦਾ ਸਾਡੇ TV ਅਤੇ ਲਾਈਵ TV, ਵਿਰਾਸਤ TV, ਟਰੈਕਿੰਗ ਟੂਡੇ TV 'ਤੇ। ਕੋਈ ਵੀ ਜਾਣਕਾਰੀ ਲੈਣੀ ਹੋਵੇ, ਮੇਰੇ ਨਾਲ ਬਾਅਦ ਵਿੱਚ ਸੰਪਰਕ ਕਰਨਾ ਹੋਵੇ, 416-451-22222 ਸਟੂਡੀਓ ਵਿੱਚ ਗੱਲਬਾਤ ਕਰਨੀ ਹੋਵੇ, 416-837-1515 416-837-1515 ਸਾਡੀ ਐਪ ਹੈਗੀ ਆ। ਤੁਸੀਂ ਟਰੈਕਿੰਗ ਟੂਡੇ TV ਦੀ ਐਪ ਡਾਊਨਲੋਡ ਕਰਕੇ ਸਾਰੇ ਪ੍ਰੋਗਰਾਮ ਦੇਖ ਸਕਦੇ ਹੋ ਅਤੇ ਸੁਣ ਸਕਦੇ ਹੋ। ਵਿਰਾਸਤ TV, ਵਿਰਾਸਤ ਰੇਡੀਓ, ਟਰੈਕਿੰਗ ਟੂਡੇ TV ਅਤੇ ਵਿਰਾਸਤ ਧਾਰਮਿਕ ਚੈਨਲ ਵੀ ਚੱਲਦਾ। ਗੁਰੂ ਦੀ ਬਾਣੀ ਸੁਣਨਾ ਚਾਹੁੰਦੇ ਹੋ, ਸੁਣ ਸਕਦੇ ਹੋ। ਨਿਮਰਤਾ ਮਿਲਦੀ ਆ, ਸਕੂਨ ਮਿਲਦਾ, ਪਿਆਰ ਮਿਲਦਾ ਅਤੇ ਸ਼ਾਂਤੀ ਮਿਲਦੀ ਆ। ਸੋ ਗੁਰੂ ਦੀ ਬਾਣੀ ਸੁਣਨਾ ਚਾਹੁੰਦੇ ਹੋ, ਸੁਣ ਸਕਦੇ ਹੋ ਤੁਸੀਂ ਵਿਰਾਸਤ ਧਾਰਮਿਕ ਚੈਨਲ 'ਤੇ। ਇਹ ਵੀ ਚੱਲ ਰਿਹਾ ਹੈਗਾ IPTV ਦੇ ਵੱਖ ਵੱਖ ਡਿਵਾਈਸਿਸ 'ਤੇ, ਅਤੇ ਸਾਡਾ ਨੰਬਰ ਹੁੰਦਾ 416-837-1515 ਸਟੂਡੀਓ ਦਾ। ਖਬਰਾਂ ਲੈ ਕੇ ਆਵਾਂਗੇ ਸਿੱਧੀਆਂ ਇੰਡੀਆ ਤੋਂ, ਪੰਜਾਬ ਤੋਂ, ਉਸ ਤੋਂ ਪਹਿਲਾਂ ਲੋਕਲ ਕੈਨੇਡੀਅਨ ਨਿਊਜ਼। ਸੋਮਵਾਰ ਦਾ ਦਿਨ ਆ, ਲੌਂਗ ਵੀਕਐਂਡ ਚੱਲ ਰਿਹਾ, ਜੇ ਨਿੱਘ ਨਾਲ ਸੁੱਤੇ ਪਏ ਹੋ ਸੌਣਾ ਵੀ ਚਾਹੀਦਾ ਕਦੇ ਕਦੇ, ਕਿਉਂਕਿ ਰਾਤ ਦਿਨ ਮਿਹਨਤ ਕਰਨੀ ਪੈਂਦੀ ਕੈਨੇਡਾ ਦੇ ਵਿੱਚ। ਲੌਂਗ ਵੀਕਐਂਡ ਬਹੁਤ ਸਾਰੇ ਲੋਕ ਕਹਿੰਦੇ ਘੁੰਮਣ ਫਿਰਨ ਕਿੱਥੇ, ਕਈ ਕਹਿੰਦੇ ਯਾਰ ਸੌ ਲੈ ਦਿਉ ਇੱਕ ਦਿਨ, ਸਾਨੂੰ ਮਸੀਹ ਦਾ ਟਾਈਮ ਆਇਆ। ਸੋ ਬਾਡੀ ਨੂੰ ਰੈਸਟ ਵੀ ਚਾਹੀਦੀ ਹੁੰਦੀ ਆ। ਵੱਖ ਵੱਖ ਪ੍ਰੋਗਰਾਮ ਚੱਲਦੇ ਹਨ ਕਮਿਊਨਿਟੀ ਦੇ ਵਿੱਚ, ਆਏ ਮੇਲਾ ਵੀ ਆਵੇਗਾ। ਸੋ ਲੌਂਗ ਵੀਕਐਂਡ ਹੈਗਾ, ਇਸ ਵੀਕ ਨੂੰ ਇੰਜੋਏ ਕਰ ਲਵੋ, ਰੈਸਟ ਕਰ ਲਵੋ, ਅਤੇ ਅਗਲੇ ਹਫ਼ਤੇ ਤੁਸੀਂ ਪਹੁੰਚਣਾ ਜਿਹੜਾ ਆਉਣ ਵਾਲਾ ਹਫ਼ਤਾ ਹੈਗਾ, ਹੁਣ ਸ਼ੁੱਕਰਵਾਰ ਅਤੇ ਸ਼ਨੀਵਾਰ ਆਏ ਮੇਲਾ ਨਾਇਗਰਾ ਫਾਲ, ਉਸ ਤੋਂ ਬਾਅਦ ਵਿੰਟਰ ਸ਼ੁਰੂ ਹੋ ਜਾਣੀ ਹੈ, ਫਾਲ ਅਤੇ ਵਿੰਟਰ ਆਪਾਂ ਫਿਰ ਬਿਜ਼ੀ ਹੋ ਜਾਣਾ। ਸੋ ਮੇਲਾ ਬਿਲਕੁਲ ਫ੍ਰੀ ਹੁੰਦਾ, ਨਾਇਗਰਾ ਫਾਲ ਦੇ ਮੇਲੇ ਦੀ ਵੀ ਆਪਾਂ ਗੱਲਬਾਤ ਕਰਾਂਗੇ। ਪ੍ਰੋਗਰਾਮ ਤੋਂ ਬਾਅਦ ਬਹੁਤ ਸਾਰੇ ਹੋਰ ਪ੍ਰੋਗਰਾਮ ਮੇਲੇ ਦੇ ਹੀ ਚੱਲਣੇ ਹਨ, ਕਿਹੜੇ ਕਿਹੜੇ ਕਲਾਕਾਰ ਪਹੁੰਚ ਰਹੇ ਹਨ, 1 ਬਾਏ 1 ਪਹੁੰਚੇ ਹੋਏ ਹਨ, ਮੇਲੇ ਦਾ ਆਨੰਦ ਮਾਣਨਾ। ਮੇਲਾ ਬਿਲਕੁਲ ਫ੍ਰੀ ਹੈਗਾ, ਕਿੱਥੇ ਹੈਗਾ, ਨਾਗਰਾ ਫਾਲ, ਜਦੋਂ ਤੁਸੀਂ ਪਾਣੀ ਦੇਖਣ ਜਾਂਦੇ ਆ ਡਿੱਗਦਾ ਨਾਗਰਾ ਫਾਲ ਦਾ, ਹੌਰਸ਼ੂ ਫਾਲਸ ਦਾ, ਉੱਥੇ ਹੀ ਮੇਲਾ ਹੈਗਾ। ਖੱਬੇ ਪਾਸੇ ਪਾਣੀ ਡਿੱਗਦਾ, ਤੁਹਾਡੇ ਸੱਜੇ ਪਾਸੇ ਸਟੇਜ ਲੱਗੀ ਹੋਈ ਆ, ਬਹੁਤ ਵੱਡੀ ਸਟੇਜ ਸਾਊਂਡ, ਅਤੇ ਉੱਥੇ ਇਹ ਮੇਲਾ ਹੋਣਾ। ਸੋ ਬੁੱਧਵਾਰ ਨੂੰ ਸਟੇਜ ਲੱਗਣੀ ਸ਼ੁਰੂ ਹੋ ਜਾਣੀ ਆ, ਅਤੇ ਸ਼ੁੱਕਰਵਾਰ ਨੂੰ ਕੰਪਲੀਟ ਹੋ ਜਾਣੀ ਆ, ਸ਼ੁੱਕਰਵਾਰ ਸ਼ਾਮ ਨੂੰ ਲੱਗਣਗੀਆਂ 2 ਫਿਲਮਾਂ ਨਾਇਗਰਾ ਫਾਲ ਦੇ। ਉੱਥੇ ਇੱਕ ਬੱਚਿਆਂ ਵਾਸਤੇ ਫਿਲਮ ਵੀ ਦੇਖਣੀ, ਬਿਲਕੁਲ ਫ੍ਰੀ ਵਿੱਚ ਦੇਖ ਸਕਦੇ, ਬੈਠ ਕੇ ਬਾਹਰ ਬੈਠ ਕੇ ਤੁਸੀਂ ਸ਼ਾਮੇ ਫਿਲਮ ਦੇਖਿਓ, ਰਾਤ ਨੂੰ ਬੱਚਿਆਂ ਸਮੇਤ, ਫੈਮਿਲੀ ਸਮੇਤ। ਇੱਕ ਫਾਈਂਡਿੰਗ ਨੀਮੋ ਹੈਗੀ ਹੈ, ਅਤੇ ਇੱਕ ਹੈਗਾ ਜੀ ਜਿਹੜੀ 3 Idiots ਬਾਲੀਵੁੱਡ ਦੀ ਫਿਲਮ ਹੈ, ਸੁਪਰ ਹਿੱਟ ਫਿਲਮ, ਕਾਮੇਡੀ ਵੀ ਹੈਗੀ ਹੈ, ਸਿੱਖਾਂ ਨੂੰ ਬਹੁਤ ਕੁਛ ਹੈਗਾ ਇਸ ਫਿਲਮ ਦੇ ਵਿੱਚ। ਸੋ ਇਹ ਫਿਲਮ ਵੀ ਤੁਸੀਂ ਦੇਖਣੀ ਜ਼ਰੂਰ, ਬਿਲਕੁਲ ਫ੍ਰੀ ਦੇ ਵਿੱਚ। ਅਤੇ ਸ਼ੁੱਕਰਵਾਰ ਰਾਤ ਕਮਰੇ ਵਿੱਚ ਜਾ ਕੇ ਸੋਇਓ, ਆਨੰਦ ਮਾਣਿਓ ਨਾਗਰਾ ਫਾਲ ਦਾ, ਜਿੱਥੇ ਦੁਨੀਆ ਤਰਸ ਰਹੀ ਹੈ ਪਹੁੰਚਣ ਨੂੰ, ਦੇਖਣ ਨੂੰ। ਅਤੇ ਉਸ ਤੋਂ ਬਾਅਦ ਸ਼ਨੀਵਾਰ ਨੂੰ ਮੇਲਾ, ਤੁਹਾਡਾ ਆਪਣਾ ਹੀ ਮੇਲਾ, ਆਏ ਮੇਲਾ ਇੰਟਰਨੈਸ਼ਨਲ ਫੈਸਟੀਵਲ, ਉਹ ਹੋਣ ਜਾ ਰਿਹਾ, ਉਹ ਵੀ ਬਿਲਕੁਲ ਫ੍ਰੀ ਹੈਗਾ, 11 ਵਜੇ ਤੋਂ ਲੈ ਕੇ 11 ਵਜੇ ਤੱਕ। ਰਸ਼ ਕਾਫੀ ਹੋਣਾ, ਟ੍ਰੈਫਿਕ ਕਾਫੀ ਹੋਣਾ, ਪਹਿਲਾਂ ਪਹੁੰਚ ਜਾਣਾ। ਅਤੇ ਸ਼ਾਮ ਨੂੰ ਥੋੜ੍ਹੀ ਬਹੁਤੀ ਠੰਡ ਵੀ ਹੋ ਜਾਂਦੀ ਹੈਗੀ ਆ, ਕਿਉਂਕਿ ਤੁਸੀਂ ਪਾਣੀ ਦੇ ਕਿਨਾਰੇ ਬੈਠੇ ਹੁੰਦੇ ਆ ਜਿੱਥੇ ਮੇਲਾ ਲੱਗਦਾ। ਜੈਕਟ ਆਪਣੇ ਹੱਥ ਵਿੱਚ ਜ਼ਰੂਰ ਰੱਖਣੀ, ਮੌਸਮ ਬਹੁਤ ਵਧੀਆ ਦੱਸ ਰਹੇ ਹਨ। ਸੋ ਗੁੱਡ ਮੌਸਮ ਟੂ ਇੰਜੋਏ ਦਾ ਮੇਲਾ, ਨਾਗਰਾ ਫਾਲ, ਆਏ ਮੇਲਾ, ਸਪਤੰਬਰ ਦੀ 9 ਅਤੇ 10 ਤਰੀਕ ਨੂੰ, ਸ਼ਨੀਵਾਰ ਨੂੰ ਮੇਲਾ ਹੈ ਅਤੇ 9 ਤਰੀਕ ਨੂੰ ਫਿਲਮਾਂ ਲੱਗਣੀਆਂ। ਸੋ ਐਵਰੀਥਿੰਗ ਇਜ਼ ਫ੍ਰੀ, ਤੁਸੀਂ ਆਪਣਾ ਖਾਣਾ ਵੀ ਲੈ ਕੇ ਜਾ ਸਕਦੇ ਹੋ, ਉੱਥੇ ਬਰਾਡਸ ਵਾਲੇ ਨੇ ਆਪਣਾ ਫੂਡ ਸਟਾਲ ਲਾਉਣਾ, ਉਹਨਾਂ ਤੋਂ ਵੀ ਛੱਕ ਸਕਦੇ ਹੋ। ਅਤੇ ਹੋਰ ਬਹੁਤ ਸਾਰੇ ਫੂਡ ਸਟਾਲ ਹੋਣੇ, ਅਤੇ ਨਾਲ ਦੀ ਨਾਲ ਸਾਡੇ ਜਿਹੜੇ ਟਰਾਂਸਪੋਰਟ ਇਹ ਵੀਰ ਹਨ, ਵੀਰ ਭੈਣ ਹਨ, ਪਰਿਵਾਰ ਹਨ, ਇਹ ਵੀ ਪਹੁੰਚੇ ਹੋਣੇ ਆ, ਡਰਕਾਰ ਵਾਲੇ ਪਹੁੰਚੇ ਹੋਣੇ ਹਨ, ਇਹਨਾਂ ਨੂੰ ਕਾਫੀ ਸਾਰੇ ਡਰਾਈਵਰ ਚਾਹੀਦੇ, ਬੋਨਸ ਬਹੁਤ ਤਕੜਾ ਦੇ ਰਹੇ, ਬਹੁਤ ਸਾਰੇ ਗਿਫਟ ਫ੍ਰੀ ਵਿੱਚ ਕੱਢੇ ਜਾਣੇ ਆ। ਸੋ ਮੇਲੇ ਦਾ ਆਨੰਦ ਮਾਣਨਾ, ਜੈਜ਼ੀ ਬੀ ਅਤੇ ਹਰਜੀਤ ਹਰਮਨ, ਧੀਰਾ ਗਿੱਲ, ਬੂਟਾ ਮੁਹੰਮਦ, ਬਗਰਾਜ ਬਿਲਗਾ, ਸੋ ਇਹ ਕਲਾਕਾਰ ਪਹੁੰਚ ਰਹੇ ਹਨ ਮੇਲੇ 'ਤੇ ਆਉਣ ਵਾਲੇ ਦਿਨਾਂ ਵਿੱਚ। ਸਾਨੂੰ ਹੋਰ ਕਲਾਕਾਰ ਵੀ ਦੱਸ ਦੇਵਾਂਗੇ, ਸਾਡੇ ਆਪਣੇ ਹੀ ਹੈਰੀ ਸੰਧੂ, ਬੁੱਕਣ ਜੱਟ, ਹੀਰਾ ਧਾਲੀਵਾਲ, ਹੈਰੀ ਹਰਵੀ ਹਰਿੰਦਰ, ਅਤੇ ਸਾਡੀ ਬੇਟੀ ਹੈਗੀ ਹੈ ਜਿਹੜੀ ਇੰਡੀਆ ਤੋਂ ਆਈ ਆ, ਪੜ੍ਹਾਈ ਕਰਨ ਲਈ ਆਈ ਆ, ਪਰ ਉਹਨਾਂ ਇਨਾਮ ਵੀ ਜਿੱਤਿਆ ਹੋਇਆ ਕਾਫੀ ਇੰਡੀਆ ਦੇ ਵਿੱਚ, ਮਿਊਜ਼ਿਕ ਇੰਡਸਟਰੀ ਵਿੱਚ ਐਜ਼ ਆ ਆਰਟਿਸਟ ਤੌਰ 'ਤੇ ਬੜਾ ਵਧੀਆ ਗਾਉਂਦੀ ਆ, ਅਤੇ ਉਹਨਾਂ ਨੇ ਵੀ ਰੌਣਕਾਂ ਲਾਉਣੀਆਂ। ਨਵਰੀਤ ਕੌਰ ਨੇ ਮੇਲੇ 'ਤੇ, ਮੇਲਾ ਬਿਲਕੁਲ ਫਰੀ ਹੈਗਾ। ਸੋ ਤੁਸੀਂ ਤਿਆਰੀਆਂ ਖਿੱਚ ਲੈਣੀਆਂ, ਸੈਚਰਡੇ ਸਵੇਰੇ ਪਹੁੰਚ ਸਕਦੇ ਹੋ ਉਦੋਂ ਪਹੁੰਚ ਜਾਇਓ, ਜੇ ਫਰਾਈਡੇ ਨੂੰ ਪਹੁੰਚ ਸਕਦੇ ਹੋ। ਬਜਟ ਹੈਗਾ ਹੋਟਲ ਵਿੱਚ ਰਹਿਣ ਦਾ, ਥੋੜ੍ਹਾ ਜਿਹਾ ਪੈਸਾ ਲੱਗਦਾ, ਇੱਕ ਰਾਤ ਆਪਣੇ ਪਰਿਵਾਰ ਸਮੇਤ ਮੇਲੇ ਵਾਸਤੇ ਕੱਟ ਲਵੋ। ਸੋ ਸਾਨੂੰ ਵੀ ਵੱਖਰਾ ਨਜ਼ਾਰਾ ਮਿਲ ਜਾਵੇ, ਬਾਪੂ ਨਾਲ ਮੋਢੇ 'ਤੇ ਚੜ੍ਹ ਕੇ ਮੇਲੇ 'ਤੇ ਜਾਂਦੇ ਸੀਗੇ। ਇਸ ਮੇਲੇ ਸੱਚੀ ਗੱਲ ਹੈ, ਜੇ ਤੁਸੀਂ ਪੁਰਾਣੀਆਂ ਫੋਟੋਆਂ ਦੇਖੋ, ਵੀਡੀਓ ਦੇਖੋ ਨਾ ਨਾਗਰਾਫਲ ਦੇ ਮੇਲੇ ਦੀਆਂ, ਪਰਿਵਾਰ ਕਿੱਦਾਂ ਚਾਦਰਾਂ ਵਿਛਾ ਕੇ ਬੈਠੇ ਹਨ, ਕੋਈ ਪਰੌਂਠੇ ਛਾ ਕੇ ਰਿਹਾ, ਕੋਈ ਚਿਪਸ ਖਾ ਰਿਹਾ, ਕੋਈ ਜੂਸ ਪੀ ਰਿਹਾ, ਬੱਚੇ ਆਈਸਕ੍ਰੀਮ ਖਾ ਰਹੇ ਹਨ। ਸੋ ਇੱਕ ਪਰਿਵਾਰਿਕ ਮਾਹੌਲ ਹੁੰਦਾ ਪਾਰਕ ਵਿੱਚ ਬੈਠ ਕੇ। ਚੰਗਾ ਲੱਗਦਾ ਜਦੋਂ ਬੱਚੇ ਮਾਂ ਦੇ ਲੈਪ ਵਿੱਚ ਸੌਂ ਜਾਂਦੇ ਹਨ, ਮੇਲਾ ਦੇਖਦੇ ਦੇਖਦੇ ਬਾਪੂ ਨਾਲ ਬੈਠੇ ਰਹਿੰਦੇ, ਗ੍ਰੈਂਡਪਾ ਵੀ ਨਾਲ ਹੁੰਦਾ, ਗ੍ਰੈਂਡਮਾਂ ਵੀ ਨਾਲ ਹੁੰਦੀ ਆ, ਮਾਪੇ ਨਾਲ ਹੁੰਦੇ, ਮਿੱਤਰ ਦੋਸਤ ਨਾਲ ਹੁੰਦੇ, ਰਲ ਮਿਲ ਕੇ ਖਾਂਦੇ ਪੀਂਦੇ ਅਤੇ ਰੌਣਕ ਲਾਉਂਦੇ ਅਤੇ ਮੇਲੇ ਦਾ ਆਨੰਦ ਮਾਣਦੇ। ਮਾਣਨਾ ਵੀ ਚਾਹੀਦਾ, ਬਹੁਤ ਘੱਟ ਟਾਈਮ ਲੱਗਦਾ ਕੈਨੇਡਾ ਵਿੱਚ ਪਰਿਵਾਰ ਦੇ ਨਾਲ ਜੁੜਨ ਲਈ, ਕਿਉਂਕਿ ਹਰ ਇੱਕ ਬੰਦਾ ਬਿਜ਼ੀ ਆ, ਕੋਈ ਆਫਟਰਨੂਨ, ਕੋਈ ਨਾਈਟ, ਕੋਈ 12 ਘੰਟੇ 18 ਘੰਟੇ 7 ਦਿਨ ਕੋਈ ਪੜ੍ਹਨ ਜਾ ਰਿਹਾ। ਸੋ ਪਰਿਵਾਰ ਇਕੱਠੇ ਕਰਨੇ ਬੜੇ ਔਖੇ ਹੋ ਜਾਂਦੇ, ਪਰ ਇੱਕ ਟਾਈਮ ਪਰਿਵਾਰ ਜ਼ਰੂਰ ਇਕੱਠੇ ਹੁੰਦੇ ਆ ਜਦੋਂ ਤੁਹਾਡਾ ਆਪਣਾ ਹੀ ਮੇਲਾ ਹੁੰਦਾ, ਨਾਗਰਾ ਫਾਲ ਦਾ ਮੇਲਾ। ਮੇਲਾ ਬਿਲਕੁਲ ਫਰੀ ਹੈਗਾ ਆ ਨਾਗਰਾ ਫਾਲ। ਸੋ ਇਸ ਵੀਕਐਂਡ ਸਾਰੇ ਕੰਮ ਮੁਕਾ ਲਵੋ ਵੀਕ ਦੇ ਵਿੱਚ, ਅਤੇ ਪਹੁੰਚ ਜਾਇਓ ਸ਼ੁੱਕਰਵਾਰ ਨੂੰ, ਦੇਖਿਓ 2 ਫਿਲਮਾਂ ਫਰੀ ਦੇ ਵਿੱਚ, ਇੱਕ ਵੱਖਰਾ ਹੀ ਨਜ਼ਾਰਾ ਹੋਣਾ। ਅਤੇ ਤਾਰਿਆਂ ਥੱਲੇ ਬੈਠ ਕੇ, ਤਾਰੇ ਕਦੇ ਦੇਖੇ ਹੋਏ ਆ, ਸਟਾਰਸ, ਬਹੁਤ ਦੇਰ ਹੋ ਗਈ ਹੈ ਨਾ, ਸੋ ਉਹ ਵੀ ਦੇਖ ਲਿਓ ਨਾਗਰਾ ਫਾਲ। ਅਤੇ ਸ਼ਨੀਵਾਰ ਨੂੰ ਹੋਣਾ ਜੀ ਗੀਤ ਸੰਗੀਤ, ਭੰਗੜੇ ਦੀ ਟੀਮ ਵੀ ਹੋਵੇਗੀ। ਮੈਨੂੰ ਮੱਖਣ ਬਰਾੜ ਦਾ ਫੋਨ ਆਇਆ ਸੀਗਾ ਨਾਗਰਾ ਫਾਲ ਤੋਂ ਕੱਲ੍ਹ ਰਾਤੀ, ਕਹਿੰਦਾ ਬੱਚੀਆਂ ਭੰਗੜਾ ਪਾਉਣਾ ਚਾਹੀਦੀਆਂ। ਮੈਂ ਕਿਹਾ ਬੱਚੀਆਂ ਆਪਣੀਆਂ ਬੱਚੀਆਂ, ਤੁਹਾਡੀ ਬੱਚੀ, ਸਾਡੀ ਬੱਚੀ? ਸੋ ਕਹਿੰਦੇ ਜੇ ਉਹਨਾਂ ਨੂੰ ਟਾਈਮ ਦਿਉਂਗੇ, ਕਿਉਂ ਨਹੀਂ ਟਾਈਮ ਦਿਉਂਗੇ। ਸੋ ਮੈਂ ਉਹਨਾਂ ਨੂੰ ਇਹ ਵੀ ਕਿਹਾ, ਮੈਂ ਕਿਹਾ ਜੇ ਬੱਚੀਆਂ 'ਚ ਪਾਉਣੀਆਂ ਚਾਹੀਦੀਆਂ, ਆਰਟਿਸਟ ਨਾਲ ਵੀ ਭੰਗੜਾ ਪਾ ਸਕਦੀਆਂ ਹਨ। ਸੋ ਸਾਡਾ ਮੇਲਾ ਇਹ ਤੁਹਾਡਾ ਆਪਣਾ ਮੇਲਾ ਹੁੰਦਾ, ਬੱਚੇ ਮਨ ਦੇ ਸੱਚੇ। ਸੋ ਬੱਚੇ ਜਿੱਧਰ ਉਂਗਲ ਨੂੰ ਫੜ ਲਵੋ ਉਦੋਂ ਤੁਰ ਪੈਂਦੇ, ਪਰ ਸਾਨੂੰ ਵੀ ਕਈ ਉਹਨਾਂ ਦਾ ਸਾਥ ਦੇਣਾ ਪੈਂਦਾ। ਇਹ ਨਾ ਸੋਚੋ ਸਾਡੇ ਵਾਸਤੇ ਜਿਹੜੇ ਵੀ ਕਲਾਕਾਰ ਆਰਟਿਸਟ ਪਹੁੰਚੇ ਹੋਏ ਹਨ, ਸ਼ੁਰੂ ਵਿੱਚ ਲਾ ਦਈਏ, ਐਂਡ ਵਿੱਚ ਲਾ ਦਈਏ, ਮਿਡਲ ਵਿੱਚ, ਸਾਰੇ ਨੰਬਰ 1 ਹਨ। ਹਰ ਇੱਕ ਕੋਸ਼ਿਸ਼ ਕਰਦਾ ਮੈਂ ਚੰਗਾ ਗਾਵਾਂ ਅਤੇ ਚੰਗਾ ਨਾਮ ਕਮਾਵਾਂ, ਅਤੇ ਸਾਰੇ ਹੀ ਚੰਗੇ ਹਨ। ਸੋ ਸਾਡੇ ਬੱਚੇ ਜਿਹਨਾਂ ਨੇ ਭੰਗੜਾ ਪਾਉਣਾ, ਉਹਨਾਂ ਨੂੰ ਵੀ ਆਪਾਂ ਮੌਕਾ ਦੇਣਾ। ਸੋ ਬਹੁਤ ਸਾਰੀਆਂ 1-2 ਭੰਗੜਾ ਟੀਮਾਂ ਵੀ ਪਹੁੰਚ ਰਹੀਆਂ ਹਨ, ਲੇਡੀਜ਼ ਦਾ ਗਿੱਧਾ ਵੀ ਹੋਵੇਗਾ। ਆਪਣੇ ਹੈਮਿਲਟਨ ਤੋਂ ਸਟੋਨੀ ਕ੍ਰੀਕ ਤੋਂ ਲੇਡੀਜ਼ ਦੀ ਟੀਮ ਜਾ ਰਹੀ ਹੈਗੀ ਆ। ਸੋ ਤੁਸੀਂ ਇਸ ਮੇਲੇ ਨਾਲ ਜੁੜਨਾ ਚਾਹੁੰਦੇ ਹੋ, ਚਾਹੇ ਵਾਲੰਟੀਅਰ ਤੌਰ 'ਤੇ ਕੰਮ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ। ਸਾਡਾ ਨੰਬਰ 416-451-2222 ਹੈਗਾ। ਟੀਮ ਪ੍ਰੈਜੈਂਟ ਪਾਸ ਟੀਮ ਬੜੀ ਮਿਹਨਤ ਕਰਦੀ ਹੈ ਇਸ ਮੇਲੇ ਨੂੰ ਲਿਆਉਣ ਦੇ ਵਿੱਚ। ਮੈਂ ਧੰਨਵਾਦ ਕਰਨਾ ਚਾਹੁੰਦਾ ਇਸ ਸਾਲ ਜਿਹਨਾਂ ਨੇ ਮੋਹਰੇ ਹੋ ਕੇ ਇਸ ਮੇਲੇ ਨੂੰ ਜੋੜਿਆ, ਸਾਰਿਆਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ। ਅਤੇ ਮੈਂ ਥੋੜ੍ਹੀ ਜਿਹੀ ਖਬਰਾਂ ਲੈ ਕੇ ਆਉਂਦਾ ਮੇਲੇ ਦੀ ਆਪਾਂ ਗੱਲਬਾਤ ਕਰਾਂਗੇ। ਸੋਮਵਾਰ ਦਾ ਦਿਨ ਆ, ਸਪਤੰਬਰ ਮਹੀਨੇ ਦੀ 5 ਤਰੀਕ, ਸੂਰਜ ਦੇਵਤਾ ਜੀ ਆਏ ਸੀਗੇ 6:45 ਦੇ ਬਾਅਦ, ਛੁੱਪ ਜਾਣਗੇ 7:45, ਪੂਰੇ 13 ਘੰਟੇ ਡੇ ਲਾਈਟ ਰਹੇਗੀ। 416-451-2222 ਸਾਡਾ ਨੰਬਰ ਹੈ। ਟੈਕਸਟ ਮੈਸੇਜ ਬਾਅਦ ਵਿੱਚ ਕਰ ਲਿਓ ਪਲੀਜ਼, ਤੁਹਾਡੇ ਨਾਲ ਗੱਲਾਂ ਬਾਤਾਂ ਜ਼ਰੂਰ ਕਰਾਂਗੇ। ਜੇ ਖਬਰਾਂ ਦੀ ਗੱਲਬਾਤ ਕਰੀਏ, 2 ਜਣੇ ਹੌਸਪਿਟਲ ਲਿਜਾਏ ਗਏ ਆ ਓਵਰਨਾਈਟ, ਡਬਲ ਸ਼ੂਟਿੰਗ ਇਨ 1 ਲੌਂਜ ਦੇ ਵਿੱਚ ਇਹ ਹੋਈ ਸੀਗੀ। ਲੈਂਗ ਸਟਾਫ ਰੋਡ 'ਤੇ, ਵੈਸਟਰਨ ਰੋਡ 'ਤੇ ਸ਼ੂਟਿੰਗ ਹੋਈ ਸੀਗੀ। ਇਨਵੈਸਟੀਗੇਟਰ ਬਿਲੀਵ ਕਰ ਰਹੇ ਹਨ ਵੀ ਇਹ ਆਈਸੋਲੇਟਡ ਇੰਸੀਡੈਂਟ ਸੀਗਾ, ਪਬਲਿਕ ਦੀ ਕੋਈ ਸੇਫਟੀ ਨੂੰ ਥਰੈਟ ਨਹੀਂ ਹੈਗਾ। ਫਿਰ ਵੀ ਨੋ ਇਨਫੋਰਮੇਸ਼ਨ ਅਬਾਊਟ ਦ ਪੋਸੀਬਲ ਸਸਪੈਕਟਸ। ਇੱਕ ਬੰਦਾ ਹੌਸਪਿਟਲ ਟਰਾਂਸਪੋਰਟ ਕੀਤਾ ਗਿਆ, ਗਨ ਸ਼ੋਟ ਵੂਂਡ ਆਊਟਸਾਈਡ ਮਿਸਿਸ ਹੈਗਾ ਨਾਈਟ ਕਲੱਬ ਹੇਅਰ ਇੰਟੀਰੀਅਰ ਰੋਬਰਟਸਵਰ ਪਾਰਕ, 3:00 ਇਹ ਗੋਲੀ ਚੱਲੀ ਸੀਗੀ ਐਂਡ ਪਰਸਨ ਹੈਜ਼ ਬੀਨ ਟੇਕਨ ਟੂ ਹੋਸਪਿਟਲ। ਜਿਹੜੀ ਖਬਰ ਸਾਰੇ ਪਾਸੇ ਚੱਲ ਰਹੀ ਹੈ, ਕੈਨੇਡਾ ਵਿੱਚ ਨਹੀਂ ਅਮੈਰੀਕਾ ਵਿੱਚ ਇੰਟਰਨੈਸ਼ਨਲ ਖਬਰ ਚੱਲ ਰਹੀ ਹੈਗੀ ਆ, ਈ ਸਸਕੈਚੂਨ ਦੇ ਵਿੱਚ ਗਵਰਨਮੈਂਟ ਨੇ ਜਿਹੜੇ ਫਲੈਗ ਹੈ ਉਹ ਵੀ ਹਾਫ ਮਾਸਕ ਕਰ ਦਿੱਤੇ ਹੈਗੇ ਆ, ਜਿੱਥੇ 10 ਜਣੇ ਮਾਰੇ ਸੀ ਸਟੈਬ ਕਰਕੇ ਅਤੇ 15 ਜਣੇ ਇੰਜਰ ਹੋਏ ਆ। ਫਰਸਟ ਨੇਸ਼ਨ ਐਂਡ ਨੀਅਰਬਾਈ ਵਿਲੇਜ ਦੈ ਲੈਫਟ 10 ਪੀਪਲ ਡੈਡ ਐਂਡ 15 ਪੀਪਲ ਇੰਜਰਡ ਸੈਂਟ ਟੂ ਹੋਸਪਿਟਲ। ਅਟੈਕਸ ਜਿਹੜਾ ਹੋਇਆ 13 ਡਿਫਰੈਂਟ ਲੋਕੇਸ਼ਨ 'ਤੇ ਹੋਇਆ, ਜੇਮਸ ਸਮਿਥ ਕਰੀ ਨੇਸ਼ਨ ਐਂਡ ਨੀਅਰਬਾਈ ਵੈਲਡਨ ਨੌਰਥ ਈਸਟ ਆਫ ਸੈਸਕਟੂਨ, ਡੇਂਜਰਸ ਪਰਸਨ ਅਲਰਟ ਜਿਹੜੀ ਹੈਗੀ ਆ ਉਹ ਰਿਮੇਨ ਇਨ ਇਫੈਕਟ ਹੈਗੀ ਆ। ਨੌਰਥ ਅਮਰੀਕਾ ਵਿੱਚ ਸਾਰੀ ਖਬਰ ਚੱਲ ਰਹੀ ਹੈਗੀ ਹੈ, ਇਹ 2 ਬੰਦਿਆਂ ਨੂੰ ਲੱਭ ਰਹੇ ਹੈਗੇ ਆ। ਇੱਕ ਹੈਗਾ ਡੈਮਿਨ ਸੈਂਡਰਸਨ 31, ਇੱਕ ਹੈਗਾ ਮਾਇਲ ਸੈਂਡਰਸਨ 30 ਆਫ ਅਲਬਰਟਾ। ਸੋ ਇਹਨਾਂ ਨੂੰ ਇਹਨਾਂ ਦੀ ਭਾਲ ਵਿੱਚ ਹਨ। ਅਲਬਰਟਾ ਦੀ ਗੱਲਬਾਤ ਕੀਤੀ ਆ, ਉੱਥੇ ਜੈਸਪੁਰ ਜਿਹੜੀ ਪਾਰਕ ਹੈਗੀ ਆ ਉੱਥੇ 1500 ਹੈਕਟੇਅਰ ਦੀ ਜਿਹੜੀ ਹੈਗੀ ਆ ਅੱਗ ਲੱਗੀ ਹੋਈ ਆ, ਜੰਗਲਾਂ ਨੂੰ ਅੱਗ ਲੱਗੀ ਹੋਈ ਆ ਉਸ ਏਰੀਏ ਦੇ ਵਿੱਚ। ਆਪਾਂ ਕਹਿੰਦੇ ਜੈਸਪੁਰ ਇਜ਼ ਨੋਟ ਇਨ ਇਨ ਅ ਥਰੈਟ, ਜਿਹੜੀ ਜੈਸਪੁਰ ਨੈਸ਼ਨਲ ਪਾਰਕ ਹੈਗੀ ਆ, ਪਰ ਉੱਥੇ ਜਿਹੜੀ ਜੰਗਲ ਨੂੰ ਅੱਗ ਲੱਗੀ ਹੋਈ ਹੈ, ਫਿਰ ਵੀ ਕਾਫੀ ਕੰਸਰਨਸ ਪੇਸ਼ ਕਰ ਰਹੀ ਹੈਗੀ ਆ ਆਲੇ ਦੁਆਲੇ ਪਿੰਡਾਂ ਨੂੰ ਕਹਿ ਸਕਦੇ ਹਾਂ, ਪਿੰਡ ਲੈਣਾ ਬੜਾ ਨਜ਼ਾਰਾ ਆਉਂਦਾ, ਸ਼ਹਿਰਾਂ ਨੂੰ ਕਹਿ ਸਕਦੇ ਹੈਗੇ ਆ। ਸਪੋਂਸਰ ਵੀਰਾਂ ਪਿੰਡ ਦਾ ਧੰਨਵਾਦ ਜਿਹੜੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ। ਬੜੀ ਜਲਦੀ ਆਪਾਂ ਜਸਵਿੰਦਰ ਯਾਦ ਸਾਹਿਬ ਨੂੰ ਲੈ ਕੇ ਆਉਣਗੇ, ਖਬਰਾਂ ਲੈ ਕੇ ਆਉਣਗੇ ਤੁਹਾਡੇ ਵਾਸਤੇ, ਤੁਹਾਡਾ ਆਪਣਾ ਹੀ ਚੈਨਲ ਵਿਰਾਸਤ ਟੀਵੀ ਟਰੱਕੀ ਡੋਡੇ ਟੀਵੀ ਅਤੇ ਵਿਰਾਸਤ ਰੇਡੀਓ 770 AM ਡਾਲ 'ਤੇ ਸੁਣ ਰਹੇ ਹੋ। ਲੌਂਗ ਵੀਕਐਂਡ ਹੈਗਾ, ਟ੍ਰੈਫਿਕ ਬੜਾ ਈਜ਼ੀ ਸੀਗਾ ਅੱਜ ਸਵੇਰੇ, ਪਰ ਇਸ ਲੌਂਗ ਵੀਕਐਂਡ ਦੇ ਜਿੰਨੇ ਵਿਆਹ ਪਾਰਟੀਆਂ ਪਿਕਨਿਕਸ ਹੋਈਆਂ, ਸੋ ਵੱਖਰਾ ਹੀ ਨਜ਼ਾਰਾ ਹੁੰਦਾ, ਕਮਿਊਨਿਟੀ ਦਾ ਵੱਖ ਵੱਖ ਤਰੀਕੇ ਨਾਲ ਇੰਜੋਏ ਕਰ ਹੈਗੀ ਆ। ਇੱਕ ਵੱਡੀ ਪਿਕਨਿਕ, ਤੁਹਾਡੀ ਆਪਣੀ ਪਿਕਨਿਕ ਆਈ ਮੇਲਾ ਦੀ ਪਿਕਨਿਕ ਸ਼ਨੀਵਾਰ ਨੂੰ ਆ ਰਹੀ ਹੈ, ਉਹਦੀਆਂ ਤਿਆਰੀਆਂ ਤੁਸੀਂ ਜ਼ਰੂਰ ਖਿੱਚ ਲਿਓ। ਪਰ ਸਪੋਂਸਰ ਕੀਤਾ ਗਿਆ ਹਰਪ੍ਰੀਤ ਲੋਵਲ ਬ੍ਰੋਕਰ ਹਨ, ਰੀਮੈਕਸ ਰਿਐਲਿਟੀ ਸਰਵਿਸ ਨਾਲ ਕੰਮ ਕਰਦੇ ਆ। ਸੇਲਸ ਪਰਸਨ ਘਰ ਖਰੀਦਣਾ ਹੋਵੇ, ਵੇਚਣਾ ਹੋਵੇ, 416-268-13। ਇੱਕ ਇਹਨਾਂ ਕੋਲ ਘਰ ਆਇਆ ਹੋਇਆ ਹੈਗਾ ਬ੍ਰੈਂਪਟਨ ਦੇ ਵਿੱਚ, ਬਹੁਤ ਵਧੀਆ ਘਰ ਹੈ, ਜੇ ਖਰੀਦਣਾ ਚਾਹੇ ਦੇਖ ਰਹੇ ਹਾਂ। ਲੀਗਲ ਬੇਸਮੈਂਟ ਬਣੀ ਹੋਈ ਆ, ਕਾਫੀ ਵੱਡੀ ਲੋਟ ਹੈਗੀ ਆ, ਲਿਸਟਿੰਗ ਕਾਫੀ ਸਾਰੀਆਂ ਹੁੰਦੀਆਂ ਹਰਪ੍ਰੀਤ ਢਿੱਲੋਂ ਵੱਲੋਂ, ਕਿਉਂਕਿ ਇਹਨਾਂ ਕੋਲ ਇਹਨਾਂ ਨੇ ਮਿਹਨਤ ਬੜੀ ਕੀਤੀ ਆ, ਬੜੇ ਐਕਸਪੀਰੀਅੰਸ ਨਾਲ ਘਰ ਵੇਚਦੇ ਆ। ਘਰ ਆਪਣਾ ਵੇਚਣਾ ਹੋਵੇ ਜਾਂ ਘਰ ਤੁਸੀਂ ਖਰੀਦਣਾ ਹੋਵੇ, 416-268-13 'ਤੇ ਗੱਲਬਾਤ ਕਰ ਲੈਣੀ ਆ। ਸਟਾਰਗੇਟ ਲੋਜੈਸਟਿਕ ਦੀ ਜਿਹੜੀ ਟੀਮ ਹੈਗੀ ਆ, ਗਲਾਟ ਸੋਤਾ, ਹੈਪੀ, ਲਾਡਾ, ਦਵਿੰਦਰ, ਸਰਬਜੀਤ, ਜਿਹੜੀ ਇਹ ਟੀਮ ਹੈਗੀ ਆ ਬੜੀ ਮਿਹਨਤ ਨਾਲ, ਜਿੱਥੇ ਕਬੱਡੀ ਦਾ ਕਾਪੀ ਇਹਨਾਂ ਨੇ ਪੇਸ਼ ਕੀਤਾ ਡੇਲੀ ਕਬੱਡੀ ਕਲੱਬ ਦਾ, ਉੱਥੇ ਬਹੁਤ ਵਧੀਆ ਕੰਪਨੀ ਵੀ ਚਲਾਉਂਦੇ ਹਨ ਸਟਾਰਗੇਟ ਲੋਜੈਸਟਿਕਸ। ਇਹਨਾਂ ਨੂੰ ਮਕੈਨਿਕ ਅਤੇ ਡਰਾਈਵਰ ਚਾਹੀਦੇ ਹਨ। 905-564-9992 ਹੁੰਦਾ ਫੋਨ ਨੰਬਰ, 905-564-9992 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਰੋਜ਼ ਵਰ ਕਿਚਨ ਅਤੇ ਜੀ ਐਨ ਈ ਮੋਰਗੇਜ ਅਤੇ ਮਯੰਕ ਬਦਰਾਗਰ ਸਾਹਿਬ ਨਾਲ ਗੱਲਬਾਤ ਕਰ ਲੈਣੀ ਆ। ਵੱਡੀ ਵੱਡੀ ਮੋਰਗੇਜ ਚੱਕੀ ਹੋਈ ਹੈਗੀ ਆ, ਮਾੜਾ ਜਿਹਾ ਇੰਟਰਸਟ ਰੇਟ ਵੱਧਦਾ ਅਤੇ ਹਜ਼ਾਰਾਂ ਦੇ ਹਿਸਾਬ ਨਾਲ ਤੁਹਾਡੇ ਪੈਸੇ ਮਹੀਨੇ ਦੇ ਐਕਸਟਰਾ ਲੱਗਣ ਲੱਗ ਪੈਂਦੇ ਹਨ। ਅੰਡਰਸਟੈਂਡ ਕਰਨਾ ਹੋਵੇ ਮੋਰਗੇਜ ਨੂੰ, ਹੋਵੇ ਵੇਰੀਏਬਲ ਕੀ ਹੁੰਦੀ ਆ ਅਤੇ ਲੋਕਡ ਮੋਰਗੇਜ ਕੀ ਹੁੰਦੀ ਆ, ਕਿੱਦਾਂ ਰੀਫਰੈਂਸ ਕਰ ਸਕਦੇ ਹੋ, ਤਾਂ ਮਯੰਕ ਬਦਰਾਗਰ ਸਾਹਿਬ ਨਾਲ ਗੱਲਬਾਤ ਕਰ ਲੈਣੀ, ਤੁਹਾਡੀ ਮਦਦ ਕਰ ਦੇਣਗੇ। ਕਈ ਵਾਰ ਬੰਦਾ ਸੋਚਦਾ ਮੈਂ ਤਾਂ ਓਵਰ ਟਾਈਮ ਲਾਉਣਾ, ਓਵਰ ਟਾਈਮ ਵੀ ਤੁਸੀਂ 400 ਕਮਾ ਲਓਗੇ, 500 ਕਮਾ ਲਓਗੇ, ਪਰ ਇੱਥੇ ਹਜ਼ਾਰਾਂ ਦੇ ਹਿਸਾਬ ਨਾਲ ਸੇਵ ਕਰ ਸਕਦੇ ਹੋ ਪੈਸੇ, ਜੇ ਤੁਸੀਂ ਮੋਰਗੇਜ ਦੀ ਅੰਡਰਸਟੈਂਡਿੰਗ ਕਰ ਲਵੋ, ਤੁਹਾਨੂੰ ਕਿਹੜੀ ਮੋਰਗੇਜ ਫਿੱਟ ਬਹਿੰਦੀ ਆ ਉਸ ਹਿਸਾਬ ਨਾਲ ਮੋਰਗੇਜ ਲੈ ਕੇ ਦਿੰਦੇ ਆ। 647-702-2023 6477022023 'ਤੇ ਗੱਲਬਾਤ ਕਰ ਸਕਦੇ ਹੋ। ਡ੍ਰੀਮ ਬਿਗ ਟ੍ਰਾਂਸਪੋਰਟੇਸ਼ਨ ਮਨੂ ਸਰਾਏ, ਅਮਰਜੀਤ ਸਿੰਘ ਜਾਂ ਕਮਲ ਨਾਲ ਗੱਲਬਾਤ ਕਰਨੀ, ਇਹਨਾਂ ਨੂੰ ਵੀ ਕਾਫੀ ਸਾਰੇ ਡਰਾਈਵਰ ਚਾਹੀਦੇ, 905-4497-1595। ਸਾਡੇ ਵੀਰ ਮਾਲਵਾ ਵੈਣੀ ਵਾਲੇ 180 ਐਡਵਾਂਸ ਬੁਲਵਾਰਡ 'ਤੇ ਹਨ। ਮਿਗ ਟਿਗ ਅਲੂਮੀਨੋ ਵੈਲਡ ਦੀ ਲੋੜ ਪੈ ਜਾਵੇ, ਡੀਜ਼ਲ ਟੈਂਕ ਰਿਪੇਅਰ ਜਾਂ ਰਿਪਲੇਸ ਕਰਨਾ ਹੋਵੇ, ਇਹਨਾਂ ਦੇ ਕੋਲ ਬੰਪਰ ਵੀ ਕਰੋਮ ਦੇ ਪਹੁੰਚੇ ਹੋਏ ਹਨ। 905-453-6006। ਬੜੀ ਜਲਦੀ ਆਪਾਂ ਗੱਲਬਾਤ ਕਰਨੀ ਆ ਜਸਵਿੰਦਰ ਯਾਦ ਸਾਹਿਬ ਨਾਲ, ਖਬਰਾਂ ਲੈ ਕੇ ਆਉਣਗੇ ਪੰਜਾਬ ਤੋਂ, ਕਾਫੀ ਸਾਰੀਆਂ ਖਬਰਾਂ ਲੈ ਕੇ ਆਉਣਗੇ ਤੁਹਾਡੇ ਵਾਸਤੇ, ਅਤੇ ਖਬਰਾਂ ਸੁਣਿਓ ਜ਼ਰੂਰ 770 AM ਡਾਲ 'ਤੇ। ਆਪਾਂ ਲੈਂਦੇ ਹਾਂ ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਬਾਅਦ ਜਸਵਿੰਦਰ ਯਾਦ ਸਾਹਿਬ ਨਾਲ ਗੱਲਬਾਤ ਕਰਾਂਗਾ, ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਕੀ ਹੋ ਰਿਹਾ। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ 770 AM ਡਾਲ 'ਤੇ।
ਤੁਸੀਂ ਹੋ ਜੇ AZ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158।
Today, Canadian-owned and operated Worldwide Carriers Group of Companies provides honest and reliable transportation services across North America, delivering personalized supply chain solutions, fast-approved carriers, and offer a wide range of service offerings, including expedited, dedicated, hazardous materials, and overall formidable freight management solutions provider. All of our equipment is GPS-tracked, enabling expeditious shipment updates 24/7, 365 for a robust leading transportation partner for supply chain needs. Choose Worldwide today.
GTA ਦੀ ਬੈਸਟ ਟ੍ਰਾਂਸਪੋਰਟੇਸ਼ਨ ਕੰਪਨੀਆਂ ਨਾਲ ਮੌਕਾ ਮਿਲ ਰਿਹਾ ਹੈ ਵਧੀਆ ਡਾਲਰ ਕਮਾਉਣ ਦਾ ਤੇ ਗੱਡੀ ਚਲਾਉਣ ਦਾ।
ਅਲਫਾ ਟ੍ਰਾਂਸ ਨੂੰ ਚਾਹੀਦੇ ਨੇ AZ ਡਰਾਈਵਰਸ, ਟੀਮ ਡਰਾਈਵਰ ਅਤੇ ਓਨਰ ਆਪਰੇਟਰ, ਵਧੀਆ ਪੇ ਪੈਕੇਜ ਅਤੇ 12 ਮਹੀਨੇ ਕੰਮ ਤੇ ਮਾਣ ਸਤਕਾਰ ਵੀ ਪੂਰਾ ਕਰਦੇ ਨੇ।
ਅੱਜ ਹੀ ਸੰਪਰਕ ਕਰੋ ਲੱਖੀ ਸੈਣੀ ਨੂੰ 905-799-1525 905-799-1525 ਜਾਂ ਵਿਜ਼ਿਟ ਕਰੋ 105 East Drive ਬ੍ਰੈਂਟਨ। ਜੇ ਤੁਹਾਡਾ ਰੇਡੀਏਟਰ ਵੀ ਕਰ ਰਿਹਾ ਹੈ ਤੁਹਾਨੂੰ ਖੱਜਲ ਖਵਾਰ ਤੇ ਅੱਜ ਹੀ ਸੰਪਰਕ ਕਰੋ ਐਟਲਾਂਟਿਸ ਰੇਡੀਏਟਰ ਟਰੱਕ ਆਟੋ ਸਰਵਿਸ ਵਾਲਿਆਂ ਦੇ ਨਾਲ।
ਐਟਲਾਂਟਿਸ ਰੇਡੀਏਟਰ ਨੂੰ ਲੰਬਾ ਤਜਰਬਾ ਹੋਣ ਕਰਕੇ ਰੇਡੀਏਟਰ ਦੇ ਕੰਮ ਵਿੱਚ ਮਹਾਰਤ ਹਾਸਲ ਹੈ।
ਇਹਨਾਂ ਕੋਲ ਨੇ ਸਰਟੀਫਾਈਡ ਟੈਕਨੀਸ਼ੀਅਨਸ ਤੇ ਕੀਤੇ ਕੰਮ ਦੀ 1 ਸਾਲ ਦੀ ਵਾਰੰਟੀ ਲੈਂਦੇ ਨੇ।
ਹਰ ਤਰ੍ਹਾਂ ਦੇ ਰੇਡੀਏਟਰ ਦੀ ਤਸੱਲੀ ਬਖਸ਼ ਰਿਪੇਅਰ ਲਈ ਇੱਕੋ ਨਾਂ ਤੇ ਇੱਕੋ ਥਾਂ ਐਟਲਾਂਟਿਸ ਰੇਡੀਏਟਰ।
ਫ੍ਰੀ ਇੰਸਪੈਕਸ਼ਨ ਤੇ ਐਸਟੀਮੇਟ ਲਈ ਕਾਲ ਕਰੋ ਨਵ ਪੰਡੇਰ ਨੂੰ 905-670-3696 905-670-3696।
Stargate Logistics, one of the fastest growing companies in North America, hiring AZ drivers. Tusi kam di paal vich ho, to Stargate Logistics nu AZ drivers chahide han. Work locally ya cross border, serving GTA, Midwest, Montreal, North America. 905-564-9992 905-564-9292 Stargate Logistics.
मयंक भटनागर फ्रॉम GNE मोर्गेजेस। मैं आपको सारे प्रकार की फाइनेंसिंग या मोर्गेजेस में मदद कर सकता हूँ। फर्स्ट मोर्गेज हो, सेकंड मोर्गेज हो, रीफाइनेंस, डेट कंसोलिडेशन या हाई रिस्क मोर्गेजेस। GTA में बेस्ट रेट्स के लिए मुझे कॉन्टेक्ट करें 647-702-2023।
CWC Immigration is one of the largest immigration companies and ਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਿਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦ ਕਲਾਇੰਟ।
ਸਿਤਾਰਿਆਂ ਦੀ ਪਸੰਦ ਤੁਹਾਡੀ ਸਾਰਿਆਂ ਦੀ ਪਸੰਦ CWC Immigration, ਐਕਸਪ੍ਰੈਸ ਐਂਟਰੀ, ਵਰਕ ਪਰਮਿਟ, ਫੈਮਿਲੀ ਸਪਾਂਸਰਸ਼ਿਪ, ਇਮੀਗ੍ਰੇਸ਼ਨ ਅਪੀਲਸ, ਇਮੀਗ੍ਰੇਸ਼ਨ ਦੇ ਹਰ ਮਸਲੇ ਦਾ ਹੱਲ CWC Immigration 905-670-4444।
ਬ੍ਰੈਂਪਟਨ ਕ੍ਰੈਮਟੋਰੀਅਮ ਰਾਹੀਂ ਅਸੀਂ ਪਿਛਲੇ 7 ਸਾਲ ਤੋਂ ਕਮਿਊਨਿਟੀ ਨੂੰ ਫਿਊਨਰਲ ਸੇਵਾਵਾਂ ਪ੍ਰਦਾਨ ਕਰਦੇ ਆ ਰਹੇ ਹਾਂ। ਹੁਣ ਈਸਟਰਨ ਤੇ ਜੋ ਸਾਡੀ ਕਮਿਊਨਿਟੀ ਰਹਿੰਦੀ ਹੈ ਉਹਨਾਂ ਦੀਆਂ ਲੋੜਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਏਜੈਕਸ ਦੇ ਵਿੱਚ ਨਵਾਂ ਫਿਊਨਰਲ ਹੋਮ ਏਜੈਕਸ ਕ੍ਰੈਮਟੋਰੀਅਮ ਸ਼ੁਰੂ ਕਰ ਦਿੱਤਾ ਹੈ। ਕਿਸੇ ਵੀ ਪਰਿਵਾਰ ਨੂੰ ਸਾਡੀਆਂ ਸੇਵਾਵਾਂ ਦੀ ਲੋੜ ਪਵੇ ਤਾਂ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ ਜੀ।
ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ GNE 770 AM ਡਾਲ ਤੇ ਸੁਣ ਰਹੇ ਵਿਰਾਸਤ ਰੇਡੀਓ ਪ੍ਰੋਗਰਾਮ 8 ਵਜੇ ਤੱਕ ਚੱਲਣਾ। ਤੇ ਮੇਰੇ ਤੋਂ ਬਾਅਦ ਜਗਦੀਸ਼ ਗਰੇਵਾਲ ਜੀ ਪ੍ਰੋਗਰਾਮ ਲੈ ਕੇ ਆਉਣਗੇ, ਯੁੱਧਵੀਰ ਜਸਵਾਲ ਸਾਹਿਬ ਪ੍ਰੋਗਰਾਮ ਕਰਦੇ ਹਨ, ਜੰਜੂਆ ਸਾਹਿਬ ਪ੍ਰੋਗਰਾਮ ਕਰਦੇ ਹਨ, ਸੋਢੀ ਨਾਗਰਾ ਅਤੇ ਉਹਨਾਂ ਦੀ ਟੀਮ ਪ੍ਰੋਗਰਾਮ ਕਰਦੀ ਹੈ, ਵੀਕਐਂਡ ਦੇ ਟੌਨੀ ਜੋਲ ਸਾਹਿਬ ਪ੍ਰੋਗਰਾਮ ਕਰਦੇ ਹਨ ਅਤੇ ਚਾਂਜੀ ਵਿਰਾੜ ਰਾਣਾ ਸਿੱਧੂ ਸਾਹਿਬ ਅਤੇ ਨਾਲ ਦੀ ਨਾਲ ਅਰਫਰ ਮੁਜ਼ਫਰ ਵੀ ਪ੍ਰੋਗਰਾਮ ਕਰਦੇ ਹਨ ਜ਼ਰੂਰ। ਅਤੇ ਦੱਸ ਦੇਵਾਂ ਜਿਹੜੀ ਦਸਤਾਰ ਟੀਮ ਹੈਗੀ ਜੋਤੀ ਮਾਨ ਅਤੇ ਉਹਨਾਂ ਦੀ ਜਿਹੜੀ ਟੀਮ ਹੈਗੀ ਆ ਦਸਤਾਰਾਂ ਸਜਾਣਗੇ ਉੱਥੇ ਜੋਤੀ ਮਾਨ ਜੀ ਹੋਣੀ ਨਾਗਰਾ ਫਾਲ ਦੇ ਮੇਲੇ 'ਤੇ। ਸੋ ਕਾਫੀ ਲੰਬੇ ਸਮੇਂ ਤੋਂ ਸਾਡੀ ਟੀਮ ਨਾਲ ਜੁੜੇ ਹੋਏ ਹਨ ਇਹ ਦਸਤਾਰ ਟੀਮ। ਤੁਹਾਡੇ ਵਾਸਤੇ ਦਸਤਾਰਾਂ ਸਜਾਣਗੇ, ਤੁਸੀਂ ਦਸਤਾਰ ਬੰਨ੍ਹਣੀ ਚਾਹੁੰਦੇ ਹੋ ਤਾਂ ਬਣਾ ਸਕਦੇ ਹੋ। ਮੇਲੇ 'ਤੇ ਬਹੁਤ ਸਾਰੇ ਗੋਰੇ ਉੱਥੇ ਹਨ ਜਦੋਂ ਪਹੁੰਚਦੇ ਹਨ ਦਸਤਾਰ ਬਣਾਉਂਦੇ ਹਨ ਇਹਨਾਂ ਕੋਲੋਂ। ਜੋਤੀ ਮਾਨ ਦੀ ਟੀਮ ਵੱਲੋਂ ਕਾਫੀ ਲੰਬੇ ਸਮੇਂ ਤੋਂ ਵੱਖ ਵੱਖ ਕਮਿਊਨਿਟੀ ਦੇ ਪ੍ਰੋਗਰਾਮ ਕਰਦੇ ਆ, ਰੇਡੀਓ ਪ੍ਰੋਗਰਾਮ ਵੀ ਕਰਦੇ ਆ, ਠੀਕ ਠਾਕ ਹੁਣ ਲੱਗ ਪਏ ਹਨ ਅਤੇ ਪਹੁੰਚਣਗੇ ਜ਼ਰੂਰ ਨਾਗਰਾ ਫਾਲ ਦੇ ਮੇਲੇ 'ਤੇ। ਮੇਲੇ ਤੁਸੀਂ ਦਸਤਾਰ ਵੀ ਸਜਾ ਸਕਦੇ ਹੋ, ਕਿਤਾਬਾਂ ਵੀ ਉੱਥੇ ਦੇਖ ਸਕਦੇ, ਸਾਡੇ ਵੀਰ ਨੇ ਕਿਤਾਬਾਂ ਲੈ ਕੇ ਪਹੁੰਚਣੀਆਂ ਮੇਲੇ 'ਤੇ। ਹੋਰ ਬਹੁਤ ਸਾਰਾ ਮੇਲੇ ਦੀ ਰੌਣਕਾਂ ਲੱਗੀਆਂ ਨੇ, ਵੱਖਰੇ ਵੱਖਰੇ ਸਟਾਲ ਹੋਣੇ ਆ, ਤੁਸੀਂ ਪਹੁੰਚਣਾ ਜ਼ਰੂਰ ਆਏ ਮੇਲੇ 'ਤੇ ਜਿੱਥੇ ਜੋਤੀ ਮਾਨ ਦੀ ਟੀਮ ਵੀ ਪਹੁੰਚ ਰਹੀ ਹੈਗੀ ਆ ਦਸਤਾਰ ਬੰਨ੍ਹਣ ਵਾਸਤੇ ਬਿਲਕੁਲ ਫਰੀ ਦੇ ਵਿੱਚ। ਤੁਰ ਆਪਣਾ ਹੀ ਮੇਲਾ ਆਈ ਮੇਲਾ ਅਪ ਟੂ ਡੇਟ ਰਹਿਣਾ ਚਾਹੁੰਦੇ ਹੋ imela.ca ਦੀ ਵੈਬਸਾਈਟ 'ਤੇ ਚਲੇ ਜਾਇਓ, ਤੁਹਾਨੂੰ ਜਿਹੜੇ ਕਿਹੜੇ ਸਿੰਗਰ ਆ ਰਹੇ ਹਨ ਉਹਨਾਂ ਦੀ ਅਪਡੇਟ ਮਿਲ ਜਾਂਦੀ ਹੈਗੀ ਆ। ਲਓ ਜੀ ਖਬਰਾਂ ਲੈ ਕੇ ਪਹੁੰਚ ਗਏ ਸਾਡੇ ਵੀਰ ਜਸਵਿੰਦਰ ਯਾਦ ਸਾਹਿਬ, ਖਬਰਾਂ ਦੀ ਜਾਣਕਾਰੀ ਲੈਂਦੇ, ਉਸ ਤੋਂ ਬਾਅਦ ਵਨ ਬਾਏ ਵਨ ਖਬਰ ਦੇ ਨਜ਼ਰ ਰੱਖਾਂਗੇ। ਜਸਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ, GNE ਪ੍ਰੋਗਰਾਮ ਦੇ ਵਿੱਚ
ਜੀ ਸਭ ਤੋਂ ਪਹਿਲਾਂ ਸਾਡੇ ਬੜੇ ਪਿਆਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਸਾਡੀ ਸਮੁੱਚੀ ਟੀਮ ਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ ਸਤਿ ਸ੍ਰੀ ਅਕਾਲ ਜੀ ਇੰਡੀਆ ਦਾ ਮੌਸਮ ਦਾ ਹਾਲ ਚਾਲ ਵੀ ਦੱਸਿਓ ਜ਼ਰੂਰ ਇੱਥੇ ਹੌਲੀ ਬਦਲਣ ਲੱਗ ਪਿਆ ਅਤੇ ਨਾਲ ਦੀ ਨਾਲ ਸੁਰਖੀਆਂ ਵੱਲ ਚੱਲਦੇ ਆ ਪਹਿਲਾਂ
ਜੀ ਬਿਲਕੁਲ ਜੀ ਜੇਕਰ ਅਸੀਂ ਸੁਰਖੀਆਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਡੀ ਜਿਹੜੀ ਖਬਰ ਹੈ ਕਿ ਕਾਂਗਰਸ ਦੀ ਹਾਈ ਕਮਾਂਡ ਨੇ ਕਾਫੀ ਲੰਬੇ ਅਰਸੇ ਤੋਂ ਬਾਅਦ ਦਿੱਲੀ ਦੇ ਵਿੱਚ ਇੱਕ ਜਿਹੜੀ ਰੈਲੀ ਕੀਤੀ ਹੈ ਉਸ ਰੈਲੀ ਦੇ ਵਿੱਚ ਵਿਰੋਧੀਆਂ ਦਾ ਕਾਂਗਰਸ ਸਰਕਾਰ ਬਾਰੇ ਕੀ ਕਹਿ ਗਈ ਹੈ ਇੱਕ ਦੋ ਨਵੇਂ ਸਮੀਕਰਨ ਜੇ ਵੀ ਬਣੇ ਨੇ ਕਿ ਵੇਖੋ ਹੁਣ ਕਾਂਗਰਸ ਦੀ ਪ੍ਰਧਾਨਗੀ ਕਿਹਨੂੰ ਦਿੱਤੀ ਜਾਂਦੀ ਹੈ ਇਸ ਸਾਰੇ ਤੇ ਗੱਲਬਾਤ ਕਰਾਂਗੇ ਮੁੱਖ ਮੰਤਰੀ ਸਾਹਿਬ ਪੰਜਾਬ ਉਹਨਾਂ ਨੇ ਦੋ ਟੋਲ ਪਲਾਜ਼ੇ ਜਿਹੜੇ ਬੰਦ ਕਰ ਦਿੱਤੇ ਆ ਜਿਹੜੇ 5 ਸਤੰਬਰ 2015 ਤੋਂ ਲਗਭਗ ਆਪਣੀ 7 ਸਾਲਾਂ ਦੀ ਮਿਆਦ ਪੂਰੀ ਹੋ ਗਈ ਸੀ ਉਹਨਾਂ ਉੱਤੇ ਵੀ ਗੱਲ ਕਰਨੀ ਬਣਦੀ ਆ ਉਹ ਕਹਿੰਦੇ ਸੀ ਕਿ ਮੈਨੂੰ ਟੋਲ ਪਲਾਜ਼ਿਆਂ ਵਾਲੇ ਕਹਿੰਦੇ ਸੀ ਭਾਈ ਵੀ ਸਾਡੇ ਟੋਲ ਪਲਾਜ਼ੇ ਹਜੇ ਹੋਰ ਚੱਲਣ ਦਿਓ ਇਹਦੀ ਡਿਟੇਲ ਦੇ ਵਿੱਚ ਵੀ ਗੱਲ ਕਰਾਂਗੇ ਧਰਮ ਪਰਿਵਰਤਨ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਚਰਚ ਦੇ ਉੱਤੇ ਹਮਲੇ ਹੋ ਰਹੇ ਨੇ ਦੂਸਰੇ ਪਾਸੇ ਜਿਹੜੀ ਗੱਲਬਾਤ ਹੈ ਉਹ ਇਸ ਤਰੀਕੇ ਦੇ ਨਾਲ ਬਣੀ ਹੋਈ ਹੈ ਕਿ ਜਿਹੜੇ ਸਾਡੇ ਸਿੱਖ ਧਰਮ ਦੇ ਆਗੂ ਨੇ ਉਹਨਾਂ ਨੇ ਇੱਕ ਬੰਦ ਕਮਰਾ ਮੀਟਿੰਗ ਕੀਤੀ ਹੈ ਚਾਹੇ ਬੰਦ ਕਮਰਾ ਮੀਟਿੰਗ ਕੀਤੀ ਹੈ ਪਰ ਨਾਲ ਦੀ ਨਾਲ ਹੀ ਰਾਧਾ ਸਵਾਮੀ ਡੇਰੇ ਤੇ ਨਾਲ ਦੀ ਨਾਲ ਤਰਨਾ ਦਰ ਦੇ ਨਿਹੰਗ ਸਿੰਘਾਂ ਦੇ ਵਿਚਾਲੇ ਜਿਹੜੀ ਝਪਟ ਹੋਈ ਹੈ 13 ਜਣੇ ਉਹਦੇ ਵਿੱਚ ਜ਼ਖਮੀ ਹੋਏ ਆ ਇਸ ਖਬਰ ਉੱਤੇ ਵੀ ਗੱਲ ਕਰਨੀ ਬਣਦੀ ਹੈ ਇੱਕ ਬੜੀ ਅਜੀਬ ਤੇ ਅਨੋਖੀ ਜੀ ਗੱਲ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਯੂਪੀ ਦੇ ਵਿੱਚ ਇੱਕ ਬਜ਼ੁਰਗ ਹੈ ਜਿਹੜਾ ਉਹ ਜਿਉ ਰਿਹਾ ਤੇ ਉਹਨੂੰ ਇਹ ਗੱਲ ਸਾਬਤ ਕਰਨ ਦੇ ਲਈ ਦਫ਼ਤਰਾਂ ਦੇ ਗੇੜੇ ਮਾਰਨੇ ਪੈ ਰਹੇ ਆ ਕਿ ਭਾਈ ਮੈਂ ਜਿਉਣਾ ਹੈ ਇੱਕ ਸਾਲ ਹੋ ਗਿਆ ਉਹ ਗੇੜੇ ਮਾਰ ਕੇ ਦੱਸ ਰਿਹਾ ਕਿ ਯਾਰ ਤੁਸੀਂ ਮੈਨੂੰ ਜਿਉਂਦਾ ਮੰਨੋ ਮੈਂ ਜਿਉਣਾ ਇਹ ਪੂਰੀ ਦੀ ਪੂਰੀ ਖਬਰ ਕੀ ਹੈ ਇਹਦੇ ਉੱਤੇ ਗੱਲ ਕਰਾਂਗੇ ਤੇ ਇਸ ਤੋਂ ਅਗਲੀ ਗੱਲ ਹੈ ਜਿਹੜੀ ਪਾਕਿਸਤਾਨ ਦੇ ਵਿੱਚ ਜਿਹੜੇ ਹੜ੍ਹ ਹੈ ਉਹਨਾਂ ਦਾ ਪ੍ਰਭਾਵ ਮਾਰੂ ਪ੍ਰਭਾਵ ਹਾਲੇ ਤੱਕ ਜਾਰੀ ਹੈ ਇਹ ਅੰਕੜਾ ਕਿੱਥੇ ਪਹੁੰਚ ਗਿਆ ਕਿੰਨੇ ਦਾ ਨੁਕਸਾਨ ਹੋਇਆ ਹੈ ਕਿੰਨੇ ਲੋਕਾਂ ਦਾ ਨੁਕਸਾਨ ਹੋਇਆ ਇਹ ਵੀ ਪੂਰੀ ਡਿਟੇਲ ਦੇ ਵਿੱਚ ਗੱਲ ਕਰਨੀ ਬਣਦੀ ਹੈ ਜੀ
ਜੀ ਇੱਕ ਸਕਿੰਟ ਲਾਈਨ ਆਪਣੀ ਹੋਲ ਦੇਖੋ ਪ੍ਰੋਗਰਾਮ ਸਪਾਂਸਰ ਕੀਤਾ ਗਿਆ ਡਰਕਾਰ ਵੱਲੋਂ ਸਾਡੇ ਉਹਨਾਂ ਦਾ ਮੇਨ ਸਪੋਂਸਰ ਆਫ ਨਾਗਰਾ ਫਾਲ ਆਈ ਮਿਲ ਐਂਡ ਆਲਸੋ ਟੀਵੀ ਰੇਡੀਓ ਸਪੋਂਸਰ ਹਨ ਡਰਕਾਰ ਵਾਲਿਆਂ ਨੂੰ ਡਰਾਈਵਰ ਚਾਹੀਦੇ ਸਿੰਗਲ ਤੇ ਟੀਮ ਡਰਾਈਵਰ ਬਹੁਤ ਵਧੀਆ ਤਨਖਾਹ ਦਿੰਦੇ ਆ ਤੇ ਪੇ ਪੈਕੇਜ ਦੇ ਨਾਲ ਨਾਲ ਬੋਨਸ ਵੀ ਦੇ ਰਹੇ ਹਨ 437-242-3158 ਤੇ ਗੱਲਬਾਤ ਕਰ ਲੈਣੀ ਆ 437-242-3158 ਤੇ ਗੱਲਬਾਤ ਤੁਸੀਂ ਕਰ ਸਕਦੇ ਰੋਇਲ ਦੁਬਈ ਜੂਲਰ ਸੋਨਾ ਖਰੀਦਣਾ ਚਾਹੁੰਦੇ ਹੋ ਮਾਲਟਨ ਵਿੱਚ ਹਨ ਅਤੇ ਦੁਆਬਾ ਸਵੀਟ ਸਰੈਂਡਰ ਰੈਸਟੋਰੈਂਟ 100% ਵੈਜੀਟੇਰੀਅਨ ਬਣਾ ਕੇ ਦਿੰਦੇ ਆ ਕੇਟਰਿੰਗ ਕਰਵਾਉਣੀ ਹੋਵੇ ਟਿਫਨ ਸਰਵਿਸ ਚਾਹੀਦੀ ਹੈ ਬੈਠ ਕੇ ਚੱਕਣਾ ਹੋਵੇ ਦੁਆਬਾ ਸਵੀਟ ਰੈਸਟੋਰੈਂਟ RS ਕੰਪਿਊਟਰ ਅਤੇ ਨੈਟਵਰਕਿੰਗ ਸਿਕਿਉਰਿਟੀ ਕੈਮਰੇ ਚਾਹੀਦੇ ਹਨ ਸੰਦੀਪ ਵਰਮਾ ਜੀ ਨਾਲ ਗੱਲਬਾਤ ਕਰਨੀ ਹੈ 6478639232 ਕੈਮਰੇ ਬਹੁਤ ਵਧੀਆ ਲਾ ਕੇ ਦਿੰਦੇ ਹਨ ਸੈਂਸਰ ਵਾਲੇ ਕੈਮਰੇ ਹਨ ਘਰ ਦੇ ਮੂਹਰੇ ਕੋਈ ਲੰਘਦਾ ਵੀ ਹੈਗਾ ਤਾਂ ਵੀ ਤੁਹਾਨੂੰ ਜਿਹੜੀ ਆ ਮੈਸੇਜ ਆ ਜਾਂਦੀ ਹੈ ਵੀ ਤੁਹਾਡੇ ਘਰ ਮੂਹਰੇ ਕੋਈ ਲੰਘ ਰਿਹਾ ਹੈਗਾ ਆ ਸੋ ਇੱਧਰ ਕੈਮਰੇ ਲਗਵਾਉਣੇ ਚਾਹੁੰਦੇ ਹੋ 647-4693-9932 ਦੇ ਗੱਲਬਾਤ ਕਰਨੀ ਆ ਵੈਸ਼ਨੋ ਢਾਬਾ ਅਤੇ ਜੀਵਨ ਗ੍ਰੋਸਰੀ ਬ੍ਰੈਂਪਟਨ ਵਿੱਚ ਹਨ 375 ਹਾਊਡਨ ਬੁਲਵਾਰ ਬ੍ਰੈਂਪਟਨ ਡਿਕਸੀ ਅਤੇ ਵਿਲੀਅਮਸ ਪਾਰਕ ਦਾ ਏਰੀਆ ਗਰੋਸਰੀ ਸ਼ਾਪਿੰਗ ਸਾਸੀ ਫਰੈਸ ਵਿੱਚ ਅਤੇ ਨਾਲ ਦੀ ਵੈਸ਼ਨੋ ਢਾਬੇ ਦੇ ਖਾਣਾ ਬੜਾ ਸਸਤਾ ਮਿਲਦਾ ਹੈ ਟਰਾਈ ਕਰਕੇ ਦੇਖਿਓ ਜ਼ਰੂਰ ਕੇਟਿੰਗ ਵੀ ਵਧੀਆ ਪ੍ਰਾਈਸ ਵਿੱਚ ਕਰਕੇ ਦਿੰਦੇ ਆ 905-230-0375 ਲਓ ਜੀ ਖਬਰਾਂ ਲੈ ਕੇ ਪਹੁੰਚੇ ਖਬਰ ਪਹਿਲਾਂ ਇੱਕ ਹੋਰ ਸਾਡੇ ਜਿਹੜੇ ਵਨ ਮੇਨ ਸਪੋਂਸਰ ਅਟਲਾਂਟਿਸ ਰੇਡੀਅਸ ਤੋਂ ਨਵ ਭੰਦੇਰ ਸਭ ਟਰੱਕਾਂ ਕਾਰਾਂ ਦੇ ਸਪੈਸ਼ਲੀ ਟਰੱਕਾਂ ਦੇ ਅਤੇ ਹੈਵੀ ਡਿਊਟੀ ਮਸ਼ੀਨਰੀ ਦੇ ਰੇਡੀਏਟਰ ਚੇਂਜ ਕਰਵਾਉਣਾ ਚਾਹੁੰਦੇ ਹੋ ਰਿਪੇਅਰ ਕਰਵਾਉਣਾ ਚਾਹੁੰਦੇ ਹੋ ਸੋ ਟਰੱਕਾਂ ਦੇ ਰੇਡੀਏਟਰ ਰਿਪੇਅਰ ਅਤੇ ਰਿਪਲੇਸ ਕਰਕੇ ਦਿੰਦੇ ਹਨ ਡਿਕਸੀ ਰੋਡ 'ਤੇ ਹਨ 5900 ਡਿਕਸੀ ਰੋਡ ਮਿਸਰ ਸਾਗਾ ਨੌਰਥ ਆਫ 401 ਸਾਊਥ ਆਫ ਡੇਰੀਆ ਔਨ ਡਿਕਸੀ ਰੋਡ ਅਟਲਾਂਟਿਸ ਰੇਡੀਏਟਰ ਹੈਵੀ ਡਿਊਟੀ ਮਸ਼ੀਨਰੀ ਟਰੱਕਾਂ ਦੇ ਰੇਡੀਏਟਰ ਚੇਂਜ ਕਰਕੇ ਦਿੰਦੇ ਆ ਅਤੇ ਟਰੱਕ ਹਵਾ ਮਾਰ ਰਿਹਾ ਗੈਸ ਖਾ ਰਿਹਾ ਤਾਂ ਟਰਬੋ ਏਅਰ ਚਾਰਜ ਕੂਲਰ ਅਤੇ ਏਅਰ ਕੰਡੈਂਸਰ ਵੀ ਰਿਪਲੇਸ ਕਰਦੇ ਆ ਦੇਸ਼ ਡਿਲੀਵਰ ਪਾਰਟਸ ਰਾਈਟ ਅਕਰੋਸ ਕੈਨੇਡਾ ਸ਼ਿਪ ਕਰਕੇ ਦਿੰਦੇ ਆ ਅਟਲਾਂਟਿਸ ਰੇਡੀਅਰ ਦੇ ਨਵਧਾਰ ਨਵ ਪੰਡੇਰ ਜੀ ਨਾਲ ਗੱਲਬਾਤ ਕਰਨੀ ਹੈ 905-670-3696 ਤੇ ਗੱਲਬਾਤ ਕਰ ਸਕਦੇ ਲਓ ਜੀ ਖਬਰਾਂ ਲੈ ਕੇ ਪਹੁੰਚੇ ਹੋ ਸਾਡੇ ਵੀਰ ਜਸਵਿੰਦਰ ਯਾਹ ਸਾਹਿਬ ਜਸਵਿੰਦਰ ਜੀ ਕਾਂਗਰਸ ਦੀ ਦਿੱਲੀ ਵਿੱਚ ਵੱਡੀ ਰੈਲੀ ਤੋਂ ਗੱਲਬਾਤ ਸ਼ੁਰੂ ਕਰਦੇ ਹਾਂ ਕੀ ਬਿਆਨ ਦੇ ਗਏ ਇੱਕ ਦੂਸਰੇ ਟਿੱਪਣੀਆਂ ਛੱਡ ਗਏ ਹਨ ਗੱਲਾਂ ਕਹਿ ਗਏ ਅਤੇ ਕੀ ਹੋਇਆ ਇਸ ਰੈਲੀ ਦੇ ਵਿੱਚ
ਜੀ ਬਿਲਕੁਲ ਕਾਂਗਰਸ ਨੇ ਕਾਫੀ ਲੰਬੇ ਅਰਸੇ ਤੋਂ ਬਾਅਦ ਦਿੱਲੀ ਦੇ ਵਿੱਚ ਇੱਕ ਜਿਹੜੀ ਵੱਡੀ ਰੈਲੀ ਕੀਤੀ ਹੈ ਚਾਹੇ ਉਮੀਦ ਕਾਫੀ ਚਿਰ ਤੋਂ ਲਾਈ ਜਾ ਰਹੀ ਸੀ ਕਿ ਕਾਂਗਰਸ ਨੂੰ ਜਿਸ ਤਰੀਕੇ ਦੇ ਨਾਲ ਈਡੀ ਦੀ ਵਰਤੋਂ ਕਰਕੇ ਖੁੰਝੇ ਲਾਇਆ ਹੋਇਆ ਦਿੱਲੀ ਦੀ ਸਿਆਸਤ ਦੇ ਵਿੱਚ, ਇਹਦੇ ਵਿੱਚ ਬਹੁਤ ਵੱਡੀ ਰੈਲੀ ਜਾਂ ਕੋਈ ਵੱਡੇ ਰੂਪ ਦੇ ਵਿੱਚ ਜਿਹੜਾ ਸੁਨੇਹਾ ਹੈ ਉਹ ਕੇਂਦਰ ਦੇ ਖਿਲਾਫ ਕਾਂਗਰਸ ਦੀ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਉਹ ਦੇਵੇਗੀ। ਇੱਕ ਰੈਲੀ ਇਹਨਾਂ ਨੇ ਰੱਖੀ ਜੀ ਰਾਮਲੀਲਾ ਮੈਦਾਨ ਦੇ ਵਿੱਚ, ਜਿਹਦਾ ਨਾਮ ਰੱਖਿਆ ਹੱਲਾ ਬੋਲ ਰੈਲੀ। ਇਹਦੇ ਵਿੱਚ ਸਾਰੀਆਂ ਸਟੇਟਾਂ ਜਿੱਥੇ ਜਿੱਥੇ ਕਾਂਗਰਸ ਸਾਹ ਰੋਲਦੀ ਹੈ ਪੂਰੇ ਤਰੀਕੇ ਨਾਲ ਜਿਉਂਦੀ ਹੈ ਜਾਂ ਹੋਂਦ ਆਪਣੀ ਸ਼ੁਰੂ ਕਰਨ ਜਾ ਰਹੀ ਹੈ, ਉੱਥੋਂ ਬੁਲਾਇਆ ਗਿਆ ਉਸ ਸੱਦੇ ਉੱਤੇ ਪੂਰੀ ਦੀ ਪੂਰੀ ਜਿਹੜੀ ਕਾਂਗਰਸ ਹੈ ਰਾਮਲੀਲਾ ਮੈਦਾਨ ਦੇ ਵਿੱਚ ਇਕੱਠੀ ਹੋਈ। ਉੱਥੇ ਰਾਹੁਲ ਗਾਂਧੀ ਜਿਹੜੇ ਇਹਨਾਂ ਦੇ ਸਾਬਕਾ ਪ੍ਰਧਾਨ ਨੇ ਉਹਨਾਂ ਦੇ ਨਾਮ ਦੀਆਂ ਤਖ਼ਤੀਆਂ ਬਹੁਤ ਵੇਖੀਆਂ ਗਈਆਂ। ਉਹਨਾਂ ਤਖ਼ਤੀਆਂ ਉੱਤੇ ਲਿਖਿਆ ਸੀ ਕਿ ਇਹਨਾਂ ਨੂੰ ਫੇਰ ਇੱਕ ਵਾਰੀ ਜਿਹੜਾ ਪ੍ਰਧਾਨ ਹੈ ਉਹ ਬਣਾਇਆ ਜਾਵੇ। ਇੱਥੋਂ ਸਿਆਸੀ ਮਾਹਰ ਅੰਦਾਜ਼ਾ ਲਾਉਂਦੇ ਨੇ ਕਿ ਇਹ ਜਿਹੜੀ ਰੈਲੀ ਹੈ ਇਹ ਭਾਜਪਾ ਦੇ ਖਿਲਾਫ ਨਹੀਂ ਜਾਪਦੀ, ਇਹ ਰੈਲੀ ਆਪਸੀ ਜੰਗ ਦੇ ਵਿੱਚ ਪ੍ਰਧਾਨ ਬਣਨ ਦੇ ਲਈ ਆਪਣੇ ਨਾਂ ਨੂੰ ਪ੍ਰਮੋਟ ਕਰਨ ਦੇ ਲਈ ਜਾਪਦੀ ਹੈ। ਇੱਕ ਤਾਂ ਇਹ ਅੰਦਾਜ਼ਾ ਵੱਜਿਆ ਕਿ ਰਾਹੁਲ ਗਾਂਧੀ ਜੀ ਸ਼ਾਇਦ ਦੁਬਾਰਾ ਚਾਹੁੰਦੇ ਨੇ, ਪਰ ਰਾਹੁਲ ਗਾਂਧੀ ਜੀ ਜਦੋਂ ਸਟੇਜ ਤੋਂ ਬੋਲੇ ਤਾਂ ਬੜਾ ਸਟੀਕ ਉਹਨਾਂ ਨੇ ਭਾਸ਼ਣ ਜਿਹੜਾ ਦਿੱਤਾ ਹੈ, ਪਹਿਲੀ ਵਾਰੀ ਮੈਨੂੰ ਲੱਗਿਆ ਕਿ ਉਹਨਾਂ ਦੇ ਭਾਸ਼ਣ ਦੇ ਵਿੱਚ ਦਮਖਮ ਸੀ ਜਿੱਦਾਂ ਦੀ ਰਿਪੋਰਟ ਨਿਕਲ ਕੇ ਸਾਹਮਣੇ ਆਈ ਹੈ। ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਜੀ 10 ਸਾਲ ਰਹੀ ਤੇ ਅਸੀਂ 10 ਸਾਲਾਂ ਵਿੱਚ 27 ਕਰੋੜ ਲੋਕਾਂ ਨੂੰ ਗਰੀਬੀ ਚੋਂ ਕੱਢਿਆ, ਤੇ ਕਹਿੰਦੇ ਇਹਨਾਂ ਦੀ ਸਰਕਾਰ, ਕਹਿਣ ਦਾ ਭਾਵ ਭਾਜਪਾ ਦੀ ਸਰਕਾਰ, ਇਹਨੂੰ 8 ਸਾਲ ਹੋਏ ਨੇ ਤੇ ਇਹਨਾਂ ਨੇ 23 ਕਰੋੜ ਲੋਕਾਂ ਨੂੰ ਗਰੀਬੀ ਦੇ ਵਿੱਚ ਸਿੱਟਿਆ, ਗਰੀਬੀ ਰੇਖਾ ਤੋਂ ਹੇਠਾਂ ਚਲੇ ਗਏ। ਇਹ ਤਾਂ ਬਿਆਨ ਉੱਥੇ ਇਹ ਆਇਆ। ਦੂਸਰੀ ਗੱਲ ਉਹ ਕਹਿੰਦੇ ਵੀ ਤੁਸੀਂ ਈਡੀ ਦੇ ਦਬਕਿਆਂ ਨਾਲ ਸਾਨੂੰ ਡਰਾ ਨਹੀਂ ਸਕਦੇ, ਤੁਸੀਂ ਸਾਡੇ ਤੋਂ 55 ਘੰਟੇ ਜਿਹੜੀ ਪੁੱਛ ਗਿੱਛ ਕੀਤੀ ਹੈ। ਮੈਂ ਦੱਸ ਦੇਵਾਂ ਕਿ ਰਾਹੁਲ ਗਾਂਧੀ ਤੇ ਨਾਲ ਦੀ ਨਾਲ ਸੋਨੀਆ ਗਾਂਧੀ ਤੋਂ 55 ਘੰਟੇ ਜਿਹੜੀ ਪੁੱਛ ਗਿੱਛ ਹੈ ਈਡੀ ਨੇ ਕੀਤੀ ਸੀਗੀ ਮਨੀ ਲਾਂਡਰਿੰਗ ਦੇ ਮਾਮਲੇ ਦੇ। ਉਹ ਕਹਿੰਦੇ ਚਾਹੇ ਸਾਡੇ ਤੋਂ 500 ਘੰਟੇ ਕਰ ਲਵੋ, ਇਸ ਤਰੀਕੇ ਨਾਲ ਕਾਂਗਰਸ ਨੂੰ ਖਤਮ ਨਹੀਂ ਕੀਤਾ ਜਾ। ਇੱਕ ਉਹਨਾਂ ਨੇ ਜਿਹੜੀ ਅਹਿਮ ਗੱਲ ਸਟੇਜ ਤੋਂ ਕਹੀ ਹੈ ਕਿ ਇੱਕ ਤਾਂ ਮੀਡੀਆ, ਇੱਕ ਨਿਆਂਪਾਲਿਕਾ ਤੇ ਇੱਕ ਚੋਣ ਕਮਿਸ਼ਨ, ਇਹਨਾਂ ਦੀ ਦੁਰਵਰਤੋਂ ਹੈ ਜਿਹੜੀ ਉਹ ਭਾਜਪਾ ਨੇ ਰੱਜ ਕੇ ਕੀਤੀ ਹੈ, ਇਸ ਨਾਲ ਅਸੀਂ ਵੀ ਸਹਿਮਤ ਹਾਂ। ਜਿਹੜੀ ਗੱਲ ਸਟੇਜ ਤੋਂ ਰਾਹੁਲ ਗਾਂਧੀ ਜੀ ਨੇ ਕਹੀ ਹੈ ਉਹ ਕਿਸੇ ਹੱਦ ਤੱਕ ਸਹੀ ਜਾਪਦੀ ਹੈ। ਉਹ ਕਹਿੰਦੇ ਇੱਕ ਤਾਂ ਕੇਂਦਰੀ ਏਜੰਸੀ ਜਿਹੜੀ ਈਡੀ ਹੈ, ਇੱਕ ਇਸ ਤੋਂ ਇਲਾਵਾ ਚੋਣ ਕਮਿਸ਼ਨ ਦੀ ਤੇ ਨਿਆਂਪਾਲਿਕਾ ਦੀ, ਕਹਿਣ ਦਾ ਭਾਵ ਕਿ ਅਦਾਲਤਾਂ ਤੱਕ ਉਹਨਾਂ ਨੇ ਉਂਗਲ ਚੱਕੀ ਹੈ ਕਿ ਨਿਆਂਪਾਲਿਕਾ ਦੀ ਜਿਹੜੀ ਦੁਰਵਰਤੋਂ ਹੈ ਉਹ ਵੀ ਭਾਜਪਾ ਰੱਜ ਕੇ ਕਰ ਗਈ ਹੈ। ਇਹ ਸਾਰੇ ਦਾ ਸਾਰਾ ਬਿਆਨ ਉੱਥੇ ਦਿੱਤਾ। ਉਸ ਤੋਂ ਬਾਅਦ ਕਾਂਗਰਸ ਦੇ ਜਿਹੜੇ ਸੀਨੀਅਰ ਲੀਡਰ ਨੇ ਉਹਨਾਂ ਨੇ ਇੱਕ ਮੀਟਿੰਗ ਕੀਤੀ, ਉਹਦੇ ਵਿੱਚ ਦੋ ਨਾਮ ਨਿਕਲ ਕੇ ਸਾਹਮਣੇ ਆਏ। ਇੱਕ ਨਾਮ ਆਇਆ ਅਸ਼ੋਕ ਗਹਿਲੋਤ, ਜਿਨ੍ਹਾਂ ਦੀ ਵੱਡੀ ਰਾਜਨੀਤੀ ਹੈ ਰਾਜਸਥਾਨ ਦੇ ਵਿੱਚ ਮੁੱਖ ਮੰਤਰੀ ਨੇ ਕਾਂਗਰਸ ਦੀ ਤਰਫ ਤੋਂ, ਇੱਕ ਸ਼ਸ਼ੀ ਥਰੂਰ। ਇਹਨਾਂ ਦੋਨਾਂ ਚੋਂ ਕਿਸੇ ਇੱਕ ਨੂੰ ਕਹਿੰਦੇ ਪ੍ਰਧਾਨ ਬਣਾਇਆ ਜਾ ਸਕਦਾ। ਇਹਨਾਂ ਦੇ ਨਾਮ ਉੱਤੇ ਜਿਹੜੀ ਚਰਚਾ ਉਹ ਸੀਨੀਅਰ ਲੀਡਰਸ਼ਿਪ ਕਰ ਰਹੀ ਹੈ, ਤੇ ਨਾਲ ਦੀ ਨਾਲ ਅਸ਼ੋਕ ਗਹਿਲੋਤ ਨੇ ਕਿਹਾ ਹੈ ਕਿ ਜਿਹੜੀ ਭਾਜਪਾ ਇਹ ਫਾਂਸੀਵਾਦੀ ਰਾਜਨੀਤੀ ਕਰਦੀ ਹੈ, ਇਹ ਧਰਮ ਦੀ ਰਾਜਨੀਤੀ ਕਰਦੀ ਹੈ। ਤੇ ਅਹਿਮ ਗੱਲ ਜਿਹੜੀ ਰਾਹੁਲ ਗਾਂਧੀ ਨੇ ਸਟੇਜ ਤੋਂ ਕਹੀ, ਕਹਿੰਦੇ ਵੀ ਨਰਿੰਦਰ ਮੋਦੀ ਜੀ ਜਾਗਦੇ ਸੌਂਦੇ ਦੋ ਘਰਾਣਿਆਂ ਬਾਰੇ ਹੀ ਫਿਕਰ ਕਰਦੇ ਨੇ, ਪੂਰੇ ਭਾਰਤ ਬਾਰੇ ਫਿਕਰ ਨਹੀਂ ਕਰਦੇ। ਭਾਰਤ ਨੂੰ ਇਹਨਾਂ ਨੇ ਦੋ ਹਿੱਸਿਆਂ ਵਿੱਚ ਵੰਡ ਦਿੱਤਾ, ਇੱਕ ਹਿੱਸਾ ਗਰੀਬਾਂ ਦੇ ਭਾਰਤ ਦਾ ਹੋ ਗਿਆ ਤੇ ਇੱਕ ਹਿੱਸਾ ਅਮੀਰਾਂ ਦੇ ਭਾਰਤ ਦਾ ਹੋ ਗਿਆ। ਉਹ ਕਹਿੰਦੇ ਭਾਜਪਾ ਦੀ ਸਰਕਾਰ ਹੈ ਜਿਹੜੀ ਇਹ ਅਮੀਰਾਂ ਦੇ ਭਾਰਤ ਬਾਰੇ ਸੋਚਦੀ ਹੈ, ਗਰੀਬਾਂ ਦੇ ਭਾਰਤ ਬਾਰੇ ਨਹੀਂ ਸੋਚਦੀ। ਇਹ ਬਿਆਨ ਰਾਹੁਲ ਗਾਂਧੀ ਜੀ ਨੇ ਜਿਹੜਾ ਸਟੇਜ ਤੋਂ ਦਿੱਤਾ ਹੈ। ਮੈਨੂੰ ਜਾਪਦਾ ਹੈ ਕਿ ਇਸ ਰੈਲੀ ਤੋਂ ਬਾਅਦ ਇੱਕ ਤਾਂ ਪ੍ਰਧਾਨ ਸਾਹਿਬ ਜਿਹੜੇ ਨੇ ਕਾਂਗਰਸ ਦੇ ਰਾਸ਼ਟਰੀ ਪੱਧਰ ਤੇ ਉਹ ਜ਼ਰੂਰ ਲਾ ਦਿੱਤੇ ਜਾਣਗੇ, ਚਾਹੇ ਉਹ ਅਸ਼ੋਕ ਗਹਿਲੋਤ ਨੂੰ ਲਾ ਦਿੱਤਾ ਜਾਵੇ ਤੇ ਚਾਹੇ ਉਹ ਸ਼ਸ਼ੀ ਥਰੂਰ ਨੂੰ ਲਾ ਦਿੱਤਾ ਜਾਵੇ। ਪਰ ਮੇਰਾ ਅੰਦਾਜ਼ਾ ਕਹਿੰਦਾ ਕਿ ਅਸ਼ੋਕ ਗਹਿਲੋਤ ਆ ਜਿਹੜੇ ਇਹਨਾਂ ਨੂੰ ਪ੍ਰਧਾਨ ਆ ਜਿਹੜਾ ਉਹ ਕਾਂਗਰਸ ਦਾ ਲਾਇਆ ਜਾਊਗਾ, ਉਹਦਾ ਖਾਸ ਕਾਰਨ ਹੈ। ਜੇਕਰ ਮੇਰੇ ਦਿਮਾਗ ਦੇ ਨਾਲ ਇਹਨਾਂ ਨੇ ਆਪਣੀ ਸਿਆਸਤ ਨੂੰ, ਮੇਰੀ ਸਮਝ ਦੇ ਨਾਲ ਆਪਣੀ ਸਿਆਸਤ ਨੂੰ ਹੈਂਡਲ ਕੀਤਾ ਤਾਂ ਪਿਛਲੇ ਦਿਨਾਂ ਵਿੱਚ ਅਸੀਂ ਰਾਜਸਥਾਨ ਵਿੱਚ ਵੇਖਿਆ ਸੀ ਕਿ ਸਚਿਨ ਪਾਇਲਟ ਨੇ ਆਪਣੀ ਇੱਕ ਧਿਰ ਖੜੀ ਕਰ ਦਿੱਤੀ ਸੀ, ਚਾਹੇ ਉਹ ਧਿਰ ਮੁੜ ਕੇ ਬਾਅਦ ਵਿੱਚ ਵਾਪਸ ਲੈ ਲਈ ਸੀ। ਹੋ ਸਕਦਾ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਜਿਹੜੀ ਕਾਂਗਰਸ ਲਾ ਜਾਵੇ ਉੱਥੇ ਰਾਹ ਜਿਹੜਾ ਰਾਜਸਥਾਨ ਦੀ ਰਾਜਨੀਤੀ ਵਿੱਚ ਸਚਿਨ ਪਾਇਲਟ ਲਈ ਪੱਧਰ ਕੇ ਦੂਸਰੇ ਪਾਸੇ ਇੱਕ ਵਧੀਆ ਜਿਹੜਾ ਪ੍ਰਧਾਨ ਹੈ ਉਹ ਦੇ ਦੇਣ। ਹਾਲਾਂਕਿ ਰਾਹੁਲ ਗਾਂਧੀ ਜੀ ਸਟੇਜ ਤੋਂ ਕਹਿੰਦੇ ਸੀ ਕਿ ਸਾਡੇ ਵਿੱਚ ਏਕਤਾ ਬੜੀ ਹੈ, ਅਸੀਂ ਸੀਨੀਅਰ ਦੀ ਇੱਜ਼ਤ ਬੜੀ ਕਰਦੇ ਹਾਂ, ਪਰ ਪਿਛਲੇ ਦਿਨੀ ਅਸੀਂ ਜਾਣਦੇ ਹਾਂ ਕਿ ਗੁਲਾਮ ਨਬੀ ਆਜ਼ਾਦ ਜਿਹੜੇ ਵੱਡੇ ਲੀਡਰ ਸੀ, G23 ਗਰੁੱਪ ਦੇ ਮੈਂਬਰ ਸੀ, ਉਹਨਾਂ ਨੇ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ ਸੀ। ਜੇ ਅਸੀਂ ਵੱਡੇ ਪੱਧਰ ਉੱਤੇ ਇਹਨਾਂ ਦੀ ਰਾਜਨੀਤੀ ਨੂੰ ਦੇਖਣਾ ਹੋਵੇ ਤਾਂ ਉਹਦੇ ਵਿੱਚ ਪਰਿਵਾਰਵਾਦ ਭਾਰੀ ਰਿਹਾ ਹੈ ਕਿਤੇ ਨਾ ਕਿਤੇ, ਚਾਹੇ ਅਸੀਂ ਜਵਾਹਰ ਲਾਲ ਨਹਿਰੂ ਦੀ ਰਾਜਨੀਤੀ ਤੋਂ ਸ਼ੁਰੂ ਕਰੀਏ। ਪੰਡਿਤ ਜਵਾਹਰ ਲਾਲ ਨਹਿਰੂ ਦੀ ਰਾਜਨੀਤੀ ਜਦੋਂ ਅਸੀਂ ਸ਼ੁਰੂ ਕਰਦੇ ਹਾਂ ਤਾਂ ਪੰਡਿਤ ਜੀ ਤੋਂ ਬਾਅਦ ਜੇਕਰ ਬਣਾਇਆ ਗਿਆ ਤਾਂ ਉਹ ਇੰਦਰਾ ਗਾਂਧੀ ਨੂੰ ਬਣਾਇਆ ਗਿਆ, ਉਹ ਵੀ ਇੱਕ ਦਬਦਬੇ ਦੇ ਨਾਲ ਬਣਾਇਆ ਗਿਆ, ਇੱਕ ਤਰੀਕੇ ਦੇ ਨਾਲ ਬਣਾਇਆ ਗਿਆ। ਉਸ ਤੋਂ ਬਾਅਦ ਜੇਕਰ ਆਉਂਦਾ ਤਾਂ ਉਹਨਾਂ ਦੇ ਪਰਿਵਾਰ ਦੇ ਵਿੱਚ ਘੁੰਮਦੀ ਹੈ, ਪਰਿਵਾਰ ਤੋਂ ਬਾਅਦ ਜੇਕਰ ਆਉਂਦੀ ਹੈ ਤਾਂ ਡਾਕਟਰ ਮਨਮੋਹਨ ਸਿੰਘ ਨੂੰ ਜੀ ਨੂੰ ਲਾ ਦਿੱਤਾ ਜਾਂਦਾ ਹੈ, ਚਾਹੇ PB ਨਰਸਿਮ ਰਾਓ ਤੇ HV ਦੇਵਗੌੜਾ ਦੀ ਸਿਆਸਤ ਵੀ ਆਉਂਦੀ ਹੈ, ਪਰ ਉਹ ਵੀ ਕਾਂਗਰਸ ਦੇ ਪ੍ਰਭਾਵ ਤੋਂ ਮੁਕਤ ਨਹੀਂ ਸੀ। ਕਾਂਗਰਸ ਨੂੰ ਕੇਂਦਰ ਦੇ ਵਿੱਚ ਆਜ਼ਾਦ ਲੀਡਰਸ਼ਿਪ ਦੀ ਲੋੜ ਹੈ, ਜੇਕਰ ਇਹ ਆਜ਼ਾਦ ਲੀਡਰਸ਼ਿਪ ਦੇ ਦੇਣਗੇ ਤਾਂ ਹੋ ਸਕਦਾ ਕਿ ਵਜੂਦ ਬਣਿਆ ਰਹੇ। ਕਾਂਗਰਸ ਮਮਤਾ ਬੈਨਰਜੀ ਤੇ ਨਾਲ ਭਾਜਪਾ ਦੇ ਵਿੱਚੋਂ ਜਿਹੜੇ ਵੱਖਰੇ ਹੋਏ ਨੇ ਉਹ ਵੱਡੇ ਲੀਡਰ ਤੇ ਕੇਜਰੀਵਾਲ ਸਾਹਿਬ ਇੱਕ ਵੱਡਾ ਗਰੁੱਪ ਬਣ ਕੇ ਭਾਜਪਾ ਨੂੰ ਟੱਕਰ ਕੇਂਦਰ ਵਿੱਚ ਦੇ ਸਕਦਾ, ਨਹੀਂ ਤਾਂ ਭਾਜਪਾ ਨੂੰ ਕੇਂਦਰ ਦੇ ਵਿੱਚੋਂ ਵੱਖ ਕਰਨਾ ਬਹੁਤ ਮੁਸ਼ਕਲ ਖੇਡ ਹੋ ਜੀ।
ਸੋ ਰਾਹੁਲ ਗਾਂਧੀ ਬਹੁਤ ਕੁਝ ਬੋਲ ਗਏ ਇਸ ਰੈਲੀ ਦੇ ਵਿੱਚ। ਸੋ ਜਿਹੜੇ ਰੂਲ ਰੈਗੂਲੇਸ਼ਨ ਸੁਪਰੀਮ ਕੋਰਟ ਕਹਿ ਰਹੀ ਸੀ ਵੀ ਆਪਾਂ ਜਾਂ ਇਲੈਕਸ਼ਨ ਵਾਲੇ ਕਹਿ ਰਹੇ ਸਨ, ED ਇਲੈਕਸ਼ਨ ਇੰਡੀਆ ਵਾਲੇ ਕਹਿ ਰਹੇ ਸਨ ਵੀ ਉਹਨਾਂ ਨੇ ਕੋਈ ਧਿਆਨ ਨਹੀਂ ਦਿੱਤੇ ਇਹਨਾਂ ਦੇ ਵਿੱਚ, ਕੀ ਬੋਲ ਰਹੇ ਹਨ, ਕੀ ਕਰ ਰਹੇ ਹਨ?
ਦੇਖੋ ਜੀ, ਇਹ ਰੈਲੀਆਂ ਹੁੰਦੀਆਂ ਤਾਂ ਇਹਨਾਂ ਰੈਲੀਆਂ ਨੂੰ ਸਾਡਾ ਚਾਹੇ ਨਿਆਂਪਾਲਿਕਾ ਹੈ, ਚਾਹੇ ਸਾਡਾ ਪ੍ਰਸ਼ਾਸਨ ਹੈ, ਚਾਹੇ ਤੁਸੀਂ ਚੋਣ ਕਮਿਸ਼ਨ ਦੀ ਗੱਲ ਕਹੀ ਹੈ, ਇਹਨਾਂ ਰੈਲੀਆਂ ਨੂੰ ਠੱਪਾ ਲਾ ਕੇ ਛੱਡ ਦਿੱਤਾ ਜਾਂਦਾ ਹੈ ਕਿ ਇਹਨਾਂ ਰੈਲੀਆਂ ਵਿੱਚ ਜਿਹੜੀ ਬਿਆਨਬਾਜ਼ੀ ਹੈ ਉਹ ਸਿਰਫ ਦੂਸ਼ਣਬਾਜ਼ੀ ਹੈ, ਇਸ ਰੈਲੀਆਂ ਵਿੱਚ ਜਿਹੜੀ ਭਾਸ਼ਣ ਹੈ ਉਹ ਸਿਰਫ ਦੂਸ਼ਣ ਹੈ, ਦੂਸ਼ਣ ਤੋਂ ਭਾਵ ਹੈ ਕਿ ਉਹ ਸਿਰਫ ਤੇ ਸਿਰਫ ਇੱਕ ਦੂਜੇ ਉੱਤੇ ਚੱਕੀ ਗਈ ਉਂਗਲ ਹੈ, ਲਾਈ ਗਈ ਤੁਹਮਤ ਹੈ, ਦਿੱਤਾ ਗਿਆ ਬਿਆਨ ਹੈ। ਜੇਕਰ ਇਹ ਸਟੇਟਮੈਂਟ ਵਾਕਈ ਹੀ ਉਹਨਾਂ ਨੂੰ ਜਾਪਦੀ ਹੈ, ਮੈਂ ਤਾਂ ਰਾਹੁਲ ਗਾਂਧੀ ਜੀ ਨੂੰ ਵੀ ਕਹੂੰਗਾ ਕਿ ਜੇਕਰ ਉਹਨੂੰ ਇਹ ਸਟੇਟਮੈਂਟ ਜਾਣਦੀ ਹੈ ਕਿ ਚੋਣ ਕਮਿਸ਼ਨ ਦੀ, ਨਿਆਂਪਾਲਿਕਾ ਦੀ ਤੇ ED ਦੀ ਦੁਰਵਰਤੋਂ ਹੁੰਦੀ ਹੈ, ਹੋ ਸਕਦਾ ਉਹ ਸਹੀ ਹੋਣ, ਲੋਕ ਵੀ ਕਹਿੰਦੇ ਹੋ ਸਕਦੇ ਨੇ, ਤਾਂ ਇਸ ਨੂੰ ਓਨਾ ਚਿਰ ਧਿਆਨ ਜਾਂ ਇਹਦੇ ਉੱਤੇ ਗੌਰ ਨਹੀਂ ਫਰਮਾਇਆ ਜਾ ਸਕਦਾ ਜਿੰਨਾ ਚਿਰ ਇਸ ਸਟੇਟਮੈਂਟ ਨੂੰ ਅਦਾਲਤੀ ਰੂਪ ਨਹੀਂ ਦਿੱਤਾ ਜਾ। ਦੇਖੋ, ਇੱਕ ਰਾਜਸੀ ਸਟੇਜ ਤੋਂ ਖੜ ਕੇ ਕਿਸੇ ਬਾਰੇ ਕੁਝ ਕਹਿ ਦੇਣਾ ਉਹ ਸਿਰਫ ਰਾਜਸੀ ਬਿਆਨ ਬਣ ਜਾਂਦੀ ਨੇ, ਪਰ ਜੇਕਰ ਤੁਸੀਂ ਕਿਸੇ ਬਾਰੇ ਸਹੀ ਗੱਲ ਕਹਿਣੀ ਚਾਹੁੰਦੇ ਆ ਤਾਂ ਉਸ ਨੂੰ ਸਟੇਟਮੈਂਟ ਦੇ ਰੂਪ ਵਿੱਚ, ਕਾਨੂੰਨੀ ਲੜਾਈ ਦੇ ਰੂਪ ਵਿੱਚ ਆਵੋ, ਤਾਂ ਹੋ ਸਕਦਾ ਕਿ ਤੁਸੀਂ ਉਸ ਉੱਤੇ ਗੱਲ ਕਰ ਸਕੋ। ਅਸੀਂ ਪਿਛਲੇ ਦਿਨ ਤੁਹਾਡੇ ਨਾਲ ਸਾਂਝ ਪਾਈ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਉੱਤੇ, ਚਾਹੇ ਉਹ SGPC ਹੈ, ਚਾਹੇ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ, ਚਾਹੇ ਕੋਈ ਹੋਰ ਸਿੱਖ ਜਥੇਬੰਦੀ ਹੈ, ਸਿਰਫ ਉਹ ਬਿਆਨਾਂ ਦੇ ਰੂਪ ਵਿੱਚ ਵਰਤੇ। ਅੱਜ ਤਿਕਰ ਜਿਹੜੇ ਕੇਂਦਰੀ ਲੀਡਰ ਨੇ ਗਜਿੰਦਰ ਸ਼ੇਖਾਵਤ ਜੀ, ਉਹ ਕਹਿੰਦੇ ਸਾਡੇ ਕੋਲ ਸੂਚੀ ਨਹੀਂ ਆਈ। ਠੀਕ ਹੈ, ਮੈਂ ਉਹਨਾਂ ਦੇ ਬਿਆਨ ਨੂੰ ਵੀ ਇੱਕ ਬਿਆਨ ਰੱਖ ਸਕਦਾ ਕਿ ਨਹੀਂ ਆਈ ਹੋਣੀ ਸੂਚੀ ਜਾਂ ਆਈ ਹੋਊਗੀ ਸੂਚੀ, ਮੈਂ ਇਹਦੇ ਵਿੱਚ ਨਹੀਂ ਜਾਂਦਾ, ਪਰ ਮੈਂ ਇੱਕ ਗੱਲ ਤਾਂ ਬੜੀ ਠੋਕ ਵਜਾ ਕੇ ਕਹਿੰਦਾ ਕਿ ਨਾ ਹੀ ਤਾਂ SGPC ਨੇ ਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਇਸ ਮਸਲੇ ਨੂੰ ਕਿਸੇ ਕੋਰਟ ਵਿੱਚ ਚੈਲੰਜ ਨਹੀਂ ਕੀਤਾ। ਜਿੰਨਾ ਚਿਰ ਤੁਸੀਂ ਕਿਸੇ ਕੋਰਟ 'ਚ ਚੈਲੰਜ ਨਹੀਂ ਨਾ ਕਰੋਗੇ, ਉਹਨਾਂ ਚਿਰ ਸਿਰਫ ਗੱਲਾਂ ਹੋਣਗੀਆਂ, ਬਿਆਨਬਾਜ਼ੀ ਹੋਊਗੀ, ਸਿਆਸਤ ਹੋਊਗੀ। ਇਸੇ ਤਰੀਕੇ ਨਾਲ ਹੀ ਰਾਹੁਲ ਗਾਂਧੀ ਜੀ ਦੇ ਬਿਆਨਾਂ ਨੂੰ ਜਿਹੜਾ ਉਹ ਰੱਖ ਲਿਆ ਜਾਊਗਾ ਜੀ।
ਸੋ ਇਹਨਾਂ ਰੈਲੀਆਂ ਵਿੱਚ ਬੋਲਿਆ ਜਾਂਦਾ ਸਿਰਫ ਸਿਆਸਤ ਹੀ ਹੁੰਦੀ, ਕੰਮ ਤਾਂ ਦਿਸਦੇ ਹੀ ਕਿਹੜੇ ਕੀਤੇ ਹੋਏ ਹਨ
ਜੀ। ਬਿਲਕੁਲ ਬਿਲਕੁਲ ਜੀ,
ਕੰਮ ਤਾਂ ਸਾਹਮਣੇ ਦਿਸਦੇ ਹੀ ਆ ਕਿਹੜੇ ਕੀਤੇ ਹੋਣ। ਸੋ ਬਿਆਨ ਜਿੰਨੇ ਮਰਜ਼ੀ ਦੇਈ ਜਾਵੋ, ਕਈਆਂ ਨੂੰ ਬਲਬੋਕੜ ਕਹਿ ਦਿੰਦੇ ਹਨ, ਸੋ ਬਿਆਨ ਜਿੰਨੇ ਮਰਜ਼ੀ ਦੇ ਜਾਓ, ਪਰ ਤੁਸੀਂ ਐਕਚੁਅਲ ਜਗ੍ਹਾ 'ਤੇ ਐਕਚੁਅਲ ਟਾਈਮ 'ਤੇ ਕੰਮ ਕਿਹੜਾ ਕਰਦੇ ਸਾਹਮਣੇ ਦਿਸਦਾ ਆ ਰਿਹਾ। ਇੱਕ ਤੁਸੀਂ ਕਹਿ ਦੇਣਾ ਵੀ ਤੁਸੀਂ ਇੰਨੇ ਕਰੋੜ ਗਰੀਬ ਬਣਾ ਦਿੱਤੇ ਆ, ਉਹ ਤਾਂ ਦਿਸਦੇ ਹੀ ਆ ਕਿੰਨੇ ਕੁ ਬਣਾਏ ਹੋਏ ਆ, ਪਰ ਗੱਲ ਤਾਂ ਕੰਮ ਦੇ, ਕੰਮ ਕੌਣ ਕਰੂਗਾ? ਅਤੇ ਮੁੱਖ ਮੰਤਰੀ ਮਾਨ ਵੱਲੋਂ ਅਹਿਮ ਕੀ ਐਲਾਨ ਕੀਤਾ ਗਿਆ?
ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸੰਗਰੂਰ ਦੇ ਨੇੜੇ ਲੱਡਾ ਟੋਲ ਪਲਾਜ਼ਾ ਤੇ ਇੱਕ ਇਕੱਠ ਨੂੰ ਸੰਬੋਧਿਤ ਹੁੰਦੇ ਸੀ। ਉੱਥੇ ਉਹ ਜਿਹੜੀ ਅਹਿਮ ਗੱਲ ਕਰਦੇ ਨੇ, ਅਸੀਂ ਅਹਿਮ ਗੱਲ ਨੂੰ ਹੀ ਨੋਟ ਕਰਾਂਗੇ, ਚਾਹੇ ਉਹਨਾਂ ਨੇ ਇੱਕ ਵਾਰੀ ਟਾਟਾ ਦਾ ਜਿਹੜਾ ਇੱਕ ਪ੍ਰੋਜੈਕਟ ਲੈ ਕੇ ਆਏ ਆ ਉਸ ਨੂੰ ਵੀ ਦੁਹਰਾਇਆ, ਅਸੀਂ ਦੁਹਰਾਓ ਵਿੱਚ ਨਹੀਂ ਜਾਵਾਂਗੇ, ਕਿਉਂਕਿ ਅਸੀਂ ਇੱਥੇ ਗੱਲ ਕਰਾਂਗੇ ਕਿ ਲੱਡਾ ਟੋਲ ਪਲਾਜ਼ਾ ਤੇ ਨਾਲ ਦੀ ਨਾਲ ਅਹਿਮਦਗੜ੍ਹ ਮੰਡੀ ਵਾਲਾ ਜਿਹੜਾ ਟੋਲ ਪਲਾਜ਼ਾ ਸੀ ਉਹ ਬੰਦ ਕਰ ਦਿੱਤੇ ਗਏ ਨੇ, ਕਿਉਂਕਿ ਉਹਨਾਂ ਦੀ ਜਿਹੜੀ ਮਿਆਦ ਸੀਗੀ ਉਹ 7 ਸਾਲ ਸੀਗੀ। 5 ਸਤੰਬਰ 2015 ਤੋਂ ਉਹ ਸ਼ੁਰੂ ਕੀਤੇ ਗਏ ਸੀ ਤੇ 5 ਸਤੰਬਰ 2022 ਚ ਉਹਨਾਂ ਦੀ ਮਿਆਦ ਹੈ ਜਿਹੜੀ ਉਹ ਪੁੱਗਣੀ ਸੀ
ਜੀ।
ਉਹ ਕਹਿੰਦੇ ਜੀ ਇਹਨਾਂ ਦੀ ਜਿਹੜੀ ਮਿਆਦ ਹੈ ਉਹ ਪੂਰੀ ਹੋ ਗਈ ਆ, ਹੁਣ ਇਹ ਲੋਕਾਂ ਤੋਂ ਇਹ ਦੋਨੇ ਟੋਲ ਪਲਾਜ਼ੇ ਪੈਸੇ ਨਹੀਂ ਲੈ ਸਕਣਗੇ, ਇਹਨਾਂ ਨੂੰ ਅਸੀਂ ਬੰਦ ਕਰਨ ਦਾ ਐਲਾਨ ਕਰਦੇ ਹਾਂ। ਲੱਡਾ ਟੋਲ ਪਲਾਜ਼ਾ ਤੇ ਐਮਡੀ ਅਹਿਮਦਗੜ੍ਹ ਵਾਲਾ ਟੋਲ ਪਲਾਜ਼ਾ, ਉਹਨਾਂ ਨੇ ਜਿਹੜੀ ਅਹਿਮ ਗੱਲ ਕਹੀ ਕਿ ਸਾਨੂੰ ਇਹਦੇ ਸੰਬੰਧ ਵਿੱਚ ਜਿਹੜੇ ਟੋਲ ਪਲਾਜ਼ਾ ਦੇ ਐਮਡੀ ਸੀ, ਮੁਖੀ ਸੀ, ਕਰਤਾ ਧਰਤਾ ਸੀ ਉਹ ਮਿਲੇ। ਉਹਨਾਂ ਨੇ ਸਾਨੂੰ ਕਿਹਾ ਵੀ ਜਾਂ ਤਾਂ ਸਾਡੇ 20 ਮਹੀਨੇ ਵਧਾ ਦਿਓ ਜਾਂ ਫਿਰ ਸਾਨੂੰ 50 ਕਰੋੜ ਰੁਪਏ ਦਾ ਮੁਆਵਜ਼ਾ ਦੇ, ਕਿਉਂਕਿ ਸਾਨੂੰ ਕਾਫੀ ਵੱਡਾ ਘਾਟਾ ਪੈਂਦਾ। ਤੇ ਕਾਰਨ ਟੋਲ ਪਲਾਜ਼ੇ ਵਾਲਿਆਂ ਨੇ ਕੀ ਦੱਸੇ ਨੇ, ਉਹ ਕਹਿੰਦੇ ਵੀ ਇੱਕ ਤਾਂ ਕੋਰੋਨਾ ਕਰਕੇ ਤੇ ਇੱਕ ਕਿਸਾਨੀ ਅੰਦੋਲਨ ਕਰਕੇ
ਜੀ।
ਮਾਨ ਸਾਹਿਬ ਨੇ ਇਹਦਾ ਬੜਾ ਸੋਹਣਾ ਉੱਤਰ ਦਿੱਤਾ ਹੈ। ਮਾਨ ਸਾਹਿਬ ਕਹਿੰਦੇ ਵੀ ਕੋਰੋਨਾ ਇਹ ਵਿਸ਼ਵ ਵਿਆਪੀ ਪੂਰੇ ਵਰਲਡ ਦੀ ਸਮੱਸਿਆ ਸੀ, ਇਹ ਪੰਜਾਬ ਦੀ ਸਮੱਸਿਆ ਨਹੀਂ ਸੀ
ਜੀ।
ਇਹਦੇ ਕਰਕੇ ਤੁਹਾਡੇ ਅਸੀਂ ਨਾ ਤਾਂ ਮਹੀਨੇ ਵਧਾ ਸਕਦੇ ਹਾਂ ਨਾ ਮੁਆਵਜ਼ਾ ਦੇ ਸਕਦੇ। ਦੂਸਰੀ ਗੱਲ ਤੁਸੀਂ ਕਰਦੇ ਹੋ ਕਿ ਕਿਸਾਨਾਂ ਕਰਕੇ ਕਿਸਾਨਾਂ ਨੇ ਸਾਡੇ ਟੋਲ ਪਲਾਜ਼ੇ ਬੰਦ ਰੱਖੇ। ਉਹ ਕਹਿੰਦੇ ਵੀ ਕਿਸਾਨਾਂ ਦੇ ਬਾਰੇ ਜਿਹੜੇ 3 ਕਾਲੇ ਕਾਨੂੰਨ ਆਏ ਸੀ ਉਹਨਾਂ ਵਿੱਚ ਕਿਸਾਨਾਂ ਦੀ ਗਲਤੀ ਨਹੀਂ ਸੀ, ਕੇਂਦਰ ਦੀ ਗਲਤੀ ਸੀ। ਕੇਂਦਰ ਨੇ ਉਹਦੇ ਤੇ ਮਾਫੀ ਵੀ ਮੰਗੀ ਆ
ਜੀ।
ਜੇ ਤਾਂ ਕੇਂਦਰ ਖਾਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਮਾਫੀ ਨਾ ਮੰਗਦੇ ਤਾਂ ਅਸੀਂ ਮੰਨ ਸਕਦੇ ਸੀ ਕਿ ਕਿਸਾਨਾਂ ਨੇ ਗਲਤ ਤਰੀਕੇ ਦੇ ਨਾਲ ਟੋਲ ਪਲਾਜ਼ੇ ਮੱਲੀ ਰੱਖੇ, ਪਰ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਮਾਫੀ ਮੰਗ ਕੇ ਉਸਨੂੰ ਵਾਪਸ ਲੈਂਦੇ ਨੇ ਫਿਰ ਇੱਥੇ ਕਿਸਾਨ ਗਲਤ ਹੋ ਹੀ ਨਹੀਂ ਸਕਦਾ। ਇਹਦੇ ਵਿੱਚ ਕਿਸਾਨ ਸਹੀ ਹੈ, ਜੇਕਰ ਦੂਸਰੀ ਧਿਰ ਕਿਸੇ ਚੀਜ਼ ਨੂੰ ਵਾਪਸੀ ਕਰਾਉਂਦੀ ਹੈ ਤਾਂ ਕਿਸਾਨ ਕਿਵੇਂ ਗਲਤ ਹੈ? ਅਸੀਂ ਇਹਦੇ ਵਿੱਚ ਵੀ ਤੁਹਾਡੀ ਕੋਈ ਮਦਦ ਨਹੀਂ ਕਰ ਸਕਦੇ। ਦੋਨੇ ਦੇ ਦੋਨੇ ਟੋਲ ਪਲਾਜ਼ੇ ਜਿਹੜੇ ਲੱਡਾ ਟੋਲ ਪਲਾਜ਼ਾ ਤੇ ਨਾਲ ਦੀ ਨਾਲ ਮੰਡੀ ਅਹਿਮਦਗੜ੍ਹ ਟੋਲ ਪਲਾਜ਼ਾ, ਇਹ ਬੰਦ ਹੋਣਗੇ ਤੇ ਬੰਦ ਕਰਕੇ ਲੋਕਾਂ ਨੂੰ ਬਹੁਤ ਵੱਡੀ ਜਿਹੜੀ ਰਾਹਤ ਹੈ ਉਹ ਸਾਡੇ ਮੁੱਖ ਮੰਤਰੀ ਸਾਹਿਬ ਨੇ ਦੇ ਦਿੱਤੀ ਹੈ। ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਠੇਕੇ ਤੇ ਕੰਮ ਕਰਦੇ ਅਧਿਕਾਰੀਆਂ ਨੂੰ ਰੈਗੂਲਰ ਕਰਨ ਦੇ ਲਈ ਸਾਡੀ ਸਰਕਾਰ ਹੈ ਜਿਹੜੀ ਉਹ ਤਜਵੀਜ਼ ਰੈਡੀ ਕਰ ਰਹੀ। ਤੀਸਰੀ ਜਿਹੜੀ ਗੱਲ ਹੈ ਉਹ ਵੀ ਅਹਿਮ ਹੈ ਕਿ ਟਾਟਾ ਦਾ ਇੱਕ ਬਹੁਤ ਵੱਡਾ ਪ੍ਰੋਜੈਕਟ 26,000 ਕਰੋੜ ਰੁਪਏ ਦਾ ਜਿਹੜਾ ਪ੍ਰੋਜੈਕਟ ਹੈ ਉਹ ਪੰਜਾਬ ਦੇ ਵਿੱਚ ਲੈ ਕੇ ਆ ਰਹੇ ਆ। ਇਹਦੇ ਨਾਲ ਕਹਿੰਦੇ ਪੰਜਾਬ ਦੇ ਵਿੱਚ ਕਾਫੀ ਲੋਕਾਂ ਨੂੰ ਰੁਜ਼ਗਾਰ ਮਿਲੂਗਾ। ਮੈਂ ਮਾਨ ਸਾਹਿਬ ਦੀ ਗੱਲ ਨਾਲ ਸਹਿਮਤ ਵੀ ਹਾਂ, ਪਰ ਥੋੜਾ ਜਿਹਾ ਮੈਂ ਇੱਥੇ ਪੱਖ ਵੀ ਰੱਖ ਦੇਵਾਂ, ਕਿਉਂਕਿ ਇਹੀ ਮਾਨ ਸਾਹਿਬ ਰੈਲੀਆਂ ਦੇ ਵਿੱਚ ਕਹਿੰਦੇ ਹੁੰਦੇ ਸੀ ਕਿ ਪੰਜਾਬ ਨੂੰ ਪ੍ਰਾਈਵੇਟ ਸੈਕਟਰ ਦੇ ਹੱਥਾਂ ਦੇ ਵਿੱਚ ਦੇ ਦਿੱਤਾ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸਰਕਾਰ ਨੇ, ਖਾਸ ਕਰਕੇ ਜਿਹੜੇ ਸੌਦੇ ਉਸ ਵਕਤ ਹੋਏ ਨੇ ਥਰਮਲਾਂ ਦੇ, ਬਿਜਲੀ ਦੇ ਜਾਂ ਕੁਝ ਹੋਰ। ਮਾਨ ਸਾਹਿਬ ਦਾ ਅਸੀਂ ਸਤਿਕਾਰ ਕਰਦੇ ਹਾਂ, ਮੈਂ ਸਤਿਕਾਰ ਸਿੱਧ ਬੇਨਤੀ ਕਰਦਾ ਕਿ ਚਾਹੇ ਤੁਸੀਂ MOU ਸਾਈਨ ਕਰਨੇ ਨੇ, ਹੁਣ MOU ਏਦਾਂ ਦਾ ਸਾਈਨ ਨਾ ਕਰਿਓ ਟਾਟਾ ਗਰੁੱਪ ਨਾਲ ਕਿ ਕੱਲ ਨੂੰ ਆਉਣ ਵਾਲੀਆਂ ਸਰਕਾਰਾਂ ਤੁਹਾਡੇ ਉੱਤੇ ਵੀ ਸਵਾਲ ਖੜਾ ਕਰਨ ਕਿ ਜਿਸ ਤਰੀਕੇ ਨਾਲ ਪਿਛਲੀਆਂ ਸਰਕਾਰਾਂ ਨੇ ਪ੍ਰਾਈਵੇਟ ਸੈਕਟਰ ਨੂੰ ਪੰਜਾਬ ਦੇ ਵਿੱਚ ਵਧੀਆ ਦਹੀਂ ਚੌਲ ਖਵਾਏ ਨੇ, ਉਸੇ ਤਰੀਕੇ ਨਾਲ ਹੀ ਤੁਸੀਂ ਖਵਾਈ ਜਾਂਦੇ ਹੋ, ਇਸ ਤਰੀਕੇ ਦਾ ਕੁਝ ਨਾ ਹੋਵੇ। ਹਾਂ, ਪ੍ਰਾਈਵੇਟ ਸੈਕਟਰ ਲੈ ਕੇ ਆਓ, ਨਿਵੇਸ਼ ਲੈ ਕੇ ਆਓ। ਨਿਵੇਸ਼ ਮੈਨੂੰ ਪਤਾ ਸਰਕਾਰਾਂ ਨਹੀਂ ਕਰ ਸਕਦੀਆਂ, ਸਰਕਾਰਾਂ ਦੇ ਹਾਲਾਤ ਮੰਦੜੇ ਨੇ, ਨਿਵੇਸ਼ ਤੁਹਾਨੂੰ ਤੁਸੀਂ ਨਿਵੇਸ਼ ਕਰਵਾਵੋ, ਪਰ ਨਿਵੇਸ਼ ਕਰਾਉਣ ਵੇਲੇ ਇਸ ਗੱਲ ਦਾ ਵਿਸ਼ੇਸ਼ ਖਿਆਲ ਰੱਖੋ ਕਿ ਪੰਜਾਬ ਦੀ ਆਰਥਿਕਤਾ ਨੂੰ ਤੇ ਪੰਜਾਬ ਦੇ ਲੋਕਾਂ ਦੇ ਮਾਣ ਸਨਮਾਨ ਨੂੰ ਖੋਰਾ ਨਾ ਲੱਗੇ। ਇਹ ਨਾ ਹੋਵੇ ਕਿ ਟਾਟਾ ਦੇ ਪ੍ਰੋਜੈਕਟ ਦੇ ਵਿੱਚ ਪੰਜਾਬੀਆਂ ਨੂੰ ਨੌਕਰੀ ਘੱਟ ਤੇ ਇਸ ਤੋਂ ਇਲਾਵਾ ਹੋਰ ਸਟੇਟਾਂ ਦੇ ਲੋਕਾਂ ਨੂੰ ਨੌਕਰੀ ਜਿਹੜੀ ਵੱਧ ਮਿਲੇ, ਪੰਜਾਬ ਦਾ ਪਾਣੀ, ਪੰਜਾਬ ਦੀ ਹਵਾ, ਪੰਜਾਬ ਦੀ ਧਰਤੀ ਦੀ ਵਰਤੋਂ ਹੋਵੇ, ਤਾਂ ਪੰਜਾਬ ਦੇ ਲੋਕਾਂ ਨੂੰ ਵੀ ਬਣਦਾ ਹੱਕ ਨੌਕਰੀ ਵਿੱਚ ਮਿਲਣਾ ਚਾਹੀਦਾ ਜੀ।
ਸੋ ਇਹ ਤਾਂ ਡਿਸੀਜਨ ਜਦੋਂ ਕੰਟਰੈਕਟ ਸਾਈਨ ਕਰਨ ਉਦੋਂ ਹੀ ਬਣ ਸਕਦੇ ਕਿੰਨੇ ਪਰਸੈਂਟ ਪੰਜਾਬ ਤੋਂ ਹਾਇਰ ਕਰਨੇ, ਕਿੰਨੇ ਪਰਸੈਂਟ ਇੱਥੋਂ ਕਰਨੇ। ਸੋ ਜੇ ਕੁਝ ਨਾ ਕੁਝ ਖਿਆਲ ਰੱਖਣਗੇ ਫਿਰ ਤਾਂ ਸ਼ਾਇਦ ਹੋ ਜਾਵੇਗਾ ਜ਼ਰੂਰ। ਆਪਾਂ ਧਰਮ ਪਰਬਤ ਦੇ ਸੰਬੰਧ ਵਿੱਚ ਜਿਹੜੀ ਬੰਦ ਕਵਰੇਜ ਮੀਡੀ ਹੋਈ ਉਹਦੀ ਗੱਲਬਾਤ ਕਰਦੇ ਹਾਂ।
ਹਾਂਜੀ ਬਿਲਕੁਲ ਜੀ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ, ਦੋ ਵੱਡੇ ਨਾਮ ਜਿਹੜੇ ਮੌਜੂਦ ਸੀ। ਤੇ ਦੂਸਰੇ ਪਾਸੇ ਬੰਦ ਕਮਰੇ ਵਿੱਚ ਮੀਟਿੰਗ ਹੈ ਜਿਹੜੀ ਉਹ ਪਾਦਰੀ ਭਾਈਚਾਰੇ ਦੇ ਨਾਲ ਹੋਈ ਹੈ। ਉੱਥੇ ਇਹ ਜਿਹੜੀ ਮੀਟਿੰਗ ਹੈ ਧਰਮ ਪਰਿਵਰਤਨ ਨੂੰ ਲੈ ਕੇ ਹੋਈ ਹੈ
ਜੀ।
ਬਾਅਦ ਵਿੱਚ ਦੇਖੋ ਜੀ, ਬੰਦ ਕਮਰਾ ਕਹਿ ਦਿੱਤਾ ਤਾਂ ਅਸੀਂ ਕਹਿ ਸਕਦੇ ਹਾਂ ਕਿ ਮੀਟਿੰਗ ਦੀ ਇੰਨ ਬਿੰਨ ਜਾਣਕਾਰੀ ਸਾਡੇ ਕੋਲ ਨਹੀਂ ਹੋਵੇਗੀ, ਪਰ ਬਾਅਦ ਵਿੱਚ ਬਾਹਰ ਵਿੱਚ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹਾ ਕਿ ਅਸੀਂ ਧਰਮ ਪਰਿਵਰਤਨ ਵਾਲੇ ਮੁੱਦੇ ਉੱਤੇ ਈਸਾਈ ਭਾਈਚਾਰੇ ਦੇ ਨਾਲ ਮੀਟਿੰਗ ਕੀਤੀ ਹੈ ਤੇ ਅੱਜ ਤੋਂ ਬਾਅਦ ਪੰਜਾਬ ਦੇ ਵਿੱਚ ਏਕਤਾ ਜਿਹੜੀ ਉਹ ਅਸੀਂ ਬਣਾਈ ਰੱਖਾਂਗੇ। ਇੱਕ ਗੱਲ ਜੀ। ਦੂਸਰੀ ਗੱਲ ਉਹਨੇ ਕਹੀ ਹੈ ਕਿ ਈਸਾਈ ਧਰਮ ਹੈ ਜਿਹੜਾ ਉਹ ਇਸ ਗੱਲ ਨੂੰ ਮੰਨਿਆ ਕਿ ਕੁਝ ਸ਼ਰਾਰਤੀ ਅਨਸਰ ਸਾਡੇ ਵਿੱਚ ਆ ਗਏ ਨੇ, ਉਹ ਜਬਰਦਸਤੀ ਧਰਮ ਪਰਿਵਰਤਨ ਕਰਾਉਣ ਲਈ ਲੋਕਾਂ ਨੂੰ ਮੁਫ਼ਤ ਦਵਾਈ ਮੁਫ਼ਤ ਅਨਾਜ ਦੇ ਲਾਲਚ ਦਿੰਦੇ ਨੇ
ਜੀ,
ਇਹ ਗੱਲ ਵੀ ਉਹਨਾਂ ਨੇ ਉੱਥੇ ਮੰਨੀ। ਇਸ ਤੋਂ ਅੱਗੇ ਜੇਕਰ ਮੈਂ ਗੱਲ ਕਹਾਂ ਤਾਂ ਇਸੇ ਹੀ ਮੀਟਿੰਗ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਬਾਰਡਰ ਵਾਲਾ ਏਰੀਆ ਸ੍ਰੀ ਅੰਮ੍ਰਿਤਸਰ ਸਾਹਿਬ ਤਰਨ ਤਰਨ ਦੀ ਅਸੀਂ ਗੱਲ ਕਰੀਏ, ਉੱਥੇ ਲੋਕਾਂ ਨੂੰ ਜ਼ਬਰਦਸਤੀ ਧਰਮ ਪਰਿਵਰਤਨ ਹੈ ਜਿਹੜਾ ਉਹ ਉਹਨਾਂ ਦਾ ਕੀਤਾ ਜਾ ਰਿਹਾ, ਖਾਸ ਕਰਕੇ ਸਿੱਖ ਭਾਈਚਾਰੇ ਦਾ ਧਰਮ ਪਰਿਵਰਤਨ ਕੀਤਾ ਜਾ ਰਿਹਾ। ਜਿਹੜੇ ਕ੍ਰਿਸਚਨ ਭਾਈਚਾਰੇ ਦੇ ਸਕੂਲ ਨੇ, ਜਿਹੜੀਆਂ ਕਾਨਵੈਂਟ ਇਹਨਾਂ ਦੀ ਬ੍ਰਾਂਚਸ ਚੱਲਦੀਆਂ ਨੇ, ਉਹਨਾਂ ਵਿੱਚ ਖਾਸ ਕਰਕੇ ਬੱਚਿਆਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਦੇਗ ਨਾ ਲਵੋ, ਸਕੂਲਾਂ ਵਿੱਚ ਪੰਜਾਬੀ ਨਹੀਂ ਪੜ੍ਹਾਈ ਜਾ ਰਹੀ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸਾਡੇ ਗੁਟਕਾ ਸਾਹਿਬ ਨੂੰ ਕਿਹਾ ਜਾ ਰਿਹਾ ਕਿ ਇਹ ਸ਼ੈਤਾਨ ਦੀਆਂ ਕਿਤਾਬਾਂ ਨੇ, ਇਹਨਾਂ ਨੂੰ ਨਾ ਪੜ੍ਹਿਆ ਵਿਚਾਰਿਆ ਜਾਵੇ
ਜੀ।
ਇਹ ਸਾਰੇ ਦੇ ਸਾਰੇ ਮੁੱਦੇ ਉੱਤੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਕੀ ਹੁਣ ਕਾਨਵੈਂਟ ਸਕੂਲਾਂ ਦੇ ਵਿੱਚ ਸ਼ਰਾਰਤੀ ਅਨਸਰ ਪੜ੍ਹਾਉਂਦੇ ਨੇ? ਕੀ ਕਾਨਵੈਂਟ ਸਕੂਲਾਂ ਵਿੱਚ ਪੰਜਾਬੀ ਨਾ ਪੜ੍ਹਾਉਣੀ ਸ਼ਰਾਰਤੀ ਅਨਸਰ ਨੇ? ਨਹੀਂ, ਇਸ ਮੁੱਦੇ ਨੂੰ ਸਹੀ ਤਰੀਕੇ ਨਾਲ ਵਿਚਾਰਿਆ ਜਾਵੇ, ਲੋਕਾਂ ਦੀਆਂ ਅੱਖਾਂ ਨਾ ਠੰਡੀਆਂ ਕੀਤੀਆਂ ਜਾਣ
ਜੀ।
ਸਹੀ ਤਰੀਕਾ ਇਹਦਾ ਕਿਹੜਾ? ਸਹੀ ਤਰੀਕਾ ਇਹ ਹੈ ਕਿ ਤੁਹਾਡੇ ਕੋਲੇ ਤੁਹਾਡਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਹੈ, ਉਹ ਸਾਰੇ ICSE ਤੇ CBSE ਸਕੂਲਾਂ ਨੂੰ ਚੈੱਕ ਕਰੇ ਕਿ ਉਹ ਪੰਜਾਬੀ ਤੇ ਕਿਸ ਤਰੀਕੇ ਦੀਆਂ ਪਾਬੰਦੀਆਂ ਲਾਉਂਦੇ ਨੇ, ਚਾਹੇ ਉਹ ਕਿਸੇ ਵੀ ਭਾਈਚਾਰੇ ਦਾ, ਕਿਸੇ ਵੀ ਵੱਡੇ ਲੀਡਰ ਦਾ ਸਕੂਲ ਕਿਉਂ ਨਾ ਹੋਵੇ, ਤੁਸੀਂ ਉਸਨੂੰ ਚੈੱਕ ਕਰੋ, ਤੁਹਾਡੇ ਕੋਲੇ ਸਪੈਸ਼ਲ ਬੋਰਡ ਹੈ ਚੈੱਕ ਕਰਨ ਦੇ ਲਈ। ਦੂਸਰੀ ਗੱਲ ਤੇ ਬੜੀ ਅਹਿਮ ਗੱਲ, ਜਿਹੜੀ ਗੱਲ ਤੁਸੀਂ ਕਹੀ ਜਾਂਦੇ ਹੋ ਕਿ ਧਰਮ ਪਰਿਵਰਤਨ ਹੁੰਦਾ, ਮੈਂ ਤਾਂ ਇਹ ਗੱਲ ਕਹਿੰਦਾ ਹੈ ਕਿ ਧਰਮ ਪਰਿਵਰਤਨ ਹੋਣ ਪਿੱਛੇ ਸਾਡੇ ਸਿੱਖ ਭਾਈਚਾਰੇ ਦੇ ਵਿੱਚ ਵੀ ਕੋਈ ਕਮੀਆਂ ਹੋਣਗੀਆਂ, ਸਾਡੇ ਧਰਮ ਦੇ ਠੇਕੇਦਾਰਾਂ ਵਿੱਚ ਵੀ ਕੋਈ ਨੁਕਸ਼ ਹੋਣਗੇ। ਜੇ ਤਾਂ ਸਿੱਖ ਵਿਅਕਤੀਆਂ ਦਾ ਪਰਿਵਰਤਨ ਇਕੱਲਾ ਕ੍ਰਿਸਚਨ ਧਰਮ ਵਿੱਚ ਹੋਵੇ ਤਾਂ ਇਹ ਗੱਲ ਮੰਨੀ ਜਾ ਸਕਦੀ ਹੈ ਕਿ ਉਹਨਾਂ ਦੇ ਧਰਮ ਵਿੱਚ, ਉਹਨਾਂ ਦੇ ਧਰਮ ਦੀ ਮੈਨੇਜਮੈਂਟ ਵਿੱਚ, ਉਹਨਾਂ ਦੇ ਤੌਰ ਤਰੀਕਿਆਂ ਦੇ ਵਿੱਚ ਬਹੁਤ ਕੁਝ ਚੰਗਾ, ਲੋਕ ਤਾਂ ਜਾਂਦੇ ਨੇ, ਮੰਨੀ ਜਾ ਸਕਦੀ ਹੈ
ਜੀ।
ਪਰ ਸਾਡੇ ਸਿੱਖ ਵੀਰ ਤਾਂ ਡੇਰਿਆਂ ਮੰਨੀ ਵੀ ਜਾਈ ਜਾਂਦੇ ਨੇ, ਮੈਂ ਡੇਰਿਆਂ ਦੇ ਨਾਮ ਨਹੀਂ ਲਊਂਗਾ, ਡੇਰਿਆਂ ਮੰਨੀ ਵੀ ਜਾਂਦੇ ਨੇ, ਉਹਨਾਂ ਦੀ ਇੱਕ ਆਪਣੀ ਸ਼ਰਧ ਹੈ। ਤਾਂ ਇੱਥੇ ਤਾਂ ਸਾਨੂੰ ਆਪਣੇ ਆਪ ਨੂੰ ਪੜਚੋਲਣ ਦੀ ਵੀ ਲੋੜ ਹੈ ਨਾ ਕਿ ਸਾਡੇ ਵਿੱਚ ਕਿਹੜੀਆਂ ਕਮੀਆਂ, ਜਿਹੜੇ ਲੋਕ ਸਾਨੂੰ ਛੱਡ ਰਹੇ ਨੇ, ਸਾਨੂੰ ਤਾਂ ਭਾਵ ਧਰਮ ਦੇ ਠੇਕੇਦਾਰਾਂ ਨੂੰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ, ਸਿੱਖ ਸਿਧਾਂਤਾਂ ਨੂੰ ਨਹੀਂ, ਸਿੱਖੀ ਨੂੰ ਨਹੀਂ, ਅਸਲ ਵਿੱਚ ਜਿਹੜੇ ਮੂਹਰੇ ਹੋ ਕੇ ਪੈਰਵਾਈ ਇਸ ਵਕਤ ਕਰ ਰਹੇ ਨੇ ਉਹਨਾਂ ਨੂੰ ਆਪਣੇ ਬਾਰੇ ਵੀ ਸੋਚਣ ਦੀ ਲੋੜ ਹੈ, ਧਰਮ ਪ੍ਰਚਾਰ ਬਾਰੇ ਵੀ ਸੋਚਣ ਦੀ ਲੋੜ ਆ। ਸਾਰੀਆਂ ਗੱਲਾਂ ਉੱਤੇ ਗੱਲ ਕਰਨ ਦੀ ਜ਼ਰੂਰਤ ਹੈ, ਫਿਰ ਜਾ ਕੇ ਇਹਨਾਂ ਮਸਲਿਆਂ ਦੇ ਹੱਲ ਹੋਣਗੇ ਜੀ।
ਇਹ ਤਾਂ ਖੁਦਾ ਵੋਟਾਂ ਮੰਗਣ ਜਾਂਦੇ ਆ, ਬਾਕੀ ਨੂੰ ਕੀ ਸਮਝਾ ਲੈਣਗੇ, ਉੱਥੇ ਕੁਝ ਨਾ ਕੁਝ ਮਿਲਦਾ ਹੈ
ਤਾਂ,
ਉੱਥੇ ਕੁਝ ਨਾ ਕੁਝ ਮਿਲਦਾ ਹੈ ਤਾਂ ਹੀ ਜਾਂਦੇ ਆ ਨਾ।
ਬਿਲਕੁਲ ਜੀ, ਬਿਲਕੁਲ ਜੀ, ਬਿਲਕੁਲ। ਇਹ ਜੇਕਰ ਉੱਥੇ ਵੋਟਾਂ ਮੰਗਣ ਜੀ ਜੀ,
ਇੱਥੇ ਜੀ ਵੱਖ ਵੱਖ ਖੂੰਜਿਆਂ ਤੇ ਖੜੇ ਹੁੰਦੇ ਆ ਪ੍ਰਚਾਰ ਕਰਨ ਦੇ ਲਈ, ਵੀ ਆਹ ਕਿਤਾਬ ਪੜ੍ਹੋ, ਘਰ ਵਿੱਚ ਫ੍ਰੀ ਲਿਟਰੇਚਰ ਛੱਡ ਕੇ ਜਾਂਦੇ ਆ ਵੀ ਸਾਡਾ ਧਰਮ ਕੀ ਕਹਿੰਦਾ, ਅਸੀਂ ਕੌਣ ਹੁੰਦੇ ਆ, ਤੁਹਾਨੂੰ ਫ੍ਰੀ ਦੇ ਵਿੱਚ ਉਹ ਕਿਤਾਬ, ਇਹਨਾਂ ਦੀ ਆਪਣੀ ਜਿਹੜੀ ਬਾਈਬਲ ਹੈਗੀ ਆ ਜਾਂ ਹੋਰ ਧਰਮ ਦੇ ਲੋਕ ਸਪੈਸ਼ਲੀ ਕ੍ਰਿਸਚਨ ਇਹ ਅੰਦਰ ਆ ਕੇ ਪੜ੍ਹਾ ਕੇ ਜਾਂਦੇ ਆ ਵੀ ਸਾਡੇ ਵਿੱਚ ਆਹ ਕੁਛ ਲਿਖਿਆ। ਸੋ ਇਹਨਾਂ ਦਾ ਪ੍ਰਚਾਰ ਜਿਹੜਾ ਹੈਗਾ ਨਾ, ਇਹ ਹੈਗੀ ਕਸਟਮਰ ਗੇਮ ਐਟ ਦੀ ਐਂਡ
ਜੀ,
ਵੀ ਸਾਡੇ ਕਸਟਮਰ ਵੱਧਦੇ ਆ, ਵੱਧ ਨੇ ਕਸਟਮਰ ਘੱਟ ਹੈ। ਮੈਂ ਫਿਰ ਉਹ ਗੱਲ ਕਹਿੰਦਾ, ਜਦੋਂ ਇੱਕ ਵਾਰੀ ਆਪਾਂ ਲੈਟਰ ਲੈਣ ਗਏ ਸੀ, ਬੰਦਾ ਕਹਿੰਦਾ ਵੀ ਜੇ ਤੁਸੀਂ ਲੈਟਰ ਲੈ ਲਿਆ ਉਸ ਪਾਦਰੀ ਦਾ, ਹੁਣ ਆ ਕੇ ਚਰਚ ਖੋਲ ਲਿਆ ਤਾਂ ਸਾਡੇ ਕਸਟਮਰ ਉੱਧਰ ਨੂੰ ਭੱਜ ਜਾਣਗੇ। ਇਹ ਸਰ ਨੰਬਰਿੰਗ ਗੇਮ, ਲੋਕਾਂ ਨੂੰ ਸਮਝ ਦੀ ਲੋੜ ਹੈਗੀ ਆ, ਜੇ ਲੋਕ ਸਮਝ ਜਾਣੇ ਸਭ ਕੁਛ ਹੋ ਜਾਵੇਗਾ। ਅੱਜ ਤਾਂ ਅੱਜ ਕੱਲ੍ਹ ਤਾਂ ਡਾਕਟਰਾਂ ਦੇ ਜਿਹੜੇ ਜਿੱਦਾਂ ਦੇ ਕੰਮ ਕਰਦੇ ਹਨ, ਬੰਦੇ ਨੂੰ ਫੱਟ 'ਚ ਬਚਾ ਲੈਂਦੇ ਹਨ, ਦੂਰੋਂ ਬੈਠੇ ਟੈਕਨੋਲੋਜੀ ਨਾਲ ਆਪਰੇਸ਼ਨ ਲੱਗੇ ਹੋਏ ਆ ਕਰਨ, ਲੋਕ ਸੋਚ ਨਹੀਂ ਸਕਦੇ ਇੰਨਾ ਕੁਝ ਹੋ ਰਿਹਾ ਦੁਨੀਆਂ ਦੇ ਵਿੱਚ ਸਾਇੰਸ ਤੌਰ 'ਤੇ। ਹਾਂ, ਰੱਬ ਹੈਗਾ, ਕੌਣ ਹੈਗਾ ਸਭ ਜਾਣਦੇ, ਆਪਣੇ ਆਪਣੇ ਧਰਮ 'ਚ ਰਹੋ, ਧਰਮ ਨੂੰ ਮੰਨੋ ਅਤੇ ਪ੍ਰੈਕਟਿਸ ਕਰੋ, ਚਲ ਜਾਂਦੇ ਹਨ। ਪਰ ਐਸੇ ਹਨ ਬਹੁਤ ਸਾਰੇ ਜਿਹੜੇ ਕਹਿ ਸਕਦੇ ਆ ਵੀ ਆਪਣੇ ਧਰਮ ਨੂੰ ਸਮਝ ਸਕੇ, ਦੂਸਰੇ ਧਰਮ ਵਿੱਚ ਜਾਂ ਤਾਂ ਕੁਝ ਨਾ ਕੁਝ ਮਿਲਦਾ ਹੋਵੇ ਤਾਂ ਜਾਂਦੇ ਆ, ਜਾਂ ਕੋਈ ਸ਼ਾਂਤੀ ਮਿਲਦੀ ਹੋਵੇ। ਪਰ ਹਾਂ, ਜਿਹੜੇ ਕਰਾਮਾ ਦਿਖਾਉਂਦੇ ਹਨ, ਸਾਨੂੰ ਨਹੀਂ ਪਤਾ ਕੋਈ ਠੀਕ ਹੁੰਦਾ ਕਿ ਨਹੀਂ ਹੁੰਦਾ, ਪਰ ਫਿਰ ਵੀ ਜੋ ਕੁਝ ਉਹ ਕਰਦੇ ਹਨ ਲੋਕਾਂ ਨੂੰ ਭਿਆਨਕ ਤੌਰ ਨਾਲ ਜਿਸ ਹਿਸਾਬ ਨਾਲ ਫਲੋਰ 'ਤੇ ਲਿਟਦੇ ਆ, ਛਾਲਾਂ ਮਾਰਦੇ ਆ, ਪਤਾ ਨਹੀਂ ਹੁੰਦਾ ਕਿ ਨਹੀਂ ਹੁੰਦਾ ਉਹਨਾਂ ਨੂੰ। ਸੋ ਬਹੁਤ ਕੁਝ ਹੋ ਰਿਹਾ ਵੱਖ ਵੱਖ ਧਰਮਾਂ ਦੇ ਵਿੱਚ, ਬਹੁਤ ਕੁਝ ਕਰ ਰਹੇ ਹਨ ਸਿਰਫ ਕਸਟਮਰ ਖਿੱਚਣ ਦੇ ਲਈ
ਜੀ।
ਇਹਨਾਂ ਵਾਸਤੇ ਕਸਟਮਰ ਹਨ, ਜੇ ਵਿਚਾਲੇ ਹੋਣ ਇਹਨਾਂ ਨੇ। ਦੁਨੀਆਂ ਭਰ ਵਿੱਚ ਇੰਨੇ ਲੋਕ ਭੁੱਖੇ ਮਰ ਰਹੇ ਹਨ
ਜੀ।
ਕਹਿੰਦੇ ਨਾ ਬੰਦਿਆਂ ਦੇ ਵਿੱਚ ਰੱਬ ਵੱਸਦਾ, ਇਨਸਾਨ ਦੇ ਰੱਬ ਵੱਸਦਾ, ਬਚਾ ਲਓ ਫਿਰ ਭੁੱਖੇ ਮਾਰੇ। ਪਰ ਇਹ ਸਿਰਫ ਜਸਵਿੰਦਰ ਜੀ, ਚਾਹੇ ਗੁਰੂ ਘਰ ਦੇਖ ਲਓ, ਚਾਹੇ ਚਰਚ ਦੇਖ ਲਓ, ਇੱਥੇ ਬਾਹਰ ਆ ਕੇ ਨਾ ਸ਼ਾਨਦਾਰ ਬਿਲਡਿੰਗਾਂ, ਸਪੈਸ਼ਲੀ ਚਰਚ, ਸ਼ਾਨਦਾਰ ਬਿਲਡਿੰਗਾਂ ਬਣੀਆਂ ਹੋਈਆਂ ਹਨ, ਖੂੰਜੇ ਦੇ ਸਾਨੂੰ ਦੇਖਦੇ ਆ। ਸੋ ਇੰਨੇ ਪੈਸੇ ਲਾ ਕੇ ਇਹ ਬਿਲਡਿੰਗਾਂ ਖੜੀਆਂ ਕਰਦੇ, ਪੈਸਾ ਕਿਸੇ ਹੋਰ ਪਾਸੇ ਵੀ ਲੱਗ ਸਕਦਾ ਹੈਗਾ। ਪਾਕਿਸਤਾਨ ਦੇ ਵਿੱਚ ਫਲੱਡ ਆਏ ਹੋਏ ਹਨ, ਕਿੰਨੀ ਦੁਨੀਆ ਮਰ ਗਈ ਹੈ ਤੇ ਮਰ ਰਹੀ ਹੈਗੀ ਆ। ਉਹਨਾਂ ਨੂੰ ਬਚਾਉਣ ਵਾਸਤੇ ਕੁਝ ਨਾ ਕੁਝ ਦੇ ਦੇਵੋ। ਸੋ ਇਹ ਸਾਰੀ ਨੰਬਰਿੰਗ ਗੇਮ ਹੈਗੀ ਹੈ, ਜਿੱਦਣ ਮਰਜ਼ੀ ਦਿਲ ਜੀ। ਤੁਸੀਂ ਵਿੱਚ ਕਹਿਣਾ ਚਾਹਦੇ?
ਅਸਲ ਵਿੱਚ ਤੁਸੀਂ ਬੜੀ ਵਧੀਆ ਗੱਲ ਕਹੀ ਹੈ ਕਿ ਇੱਥੇ ਗੇਮ ਹੈ ਜਿਹੜੀ ਉਹ ਕਸਟਮਰ ਵਾਲੀ ਹੋ ਗਈ ਹੈ, ਉਹ ਹਰ ਫੀਲਡ ਦੀ ਕਹਾਣੀ ਹੋ ਗਈ ਹੈ। ਹਾਲਾਂਕਿ ਧਾਰਮਿਕ ਫੀਲਡ ਦੀ ਕਹਾਣੀ ਇਹ ਨਹੀਂ ਹੋਣੀ ਚਾਹੀਦੀ। ਡਾਕਟਰ ਕੋਲੇ ਜਾਂਦੇ ਆ, ਉਹ ਵੀ ਕਹਿੰਦਾ ਕਿ ਇਹ ਮੇਰਾ ਕਸਟਮਰ ਹੈ, ਉਸ ਨੂੰ ਉਸ ਲੰਬੀ ਦਵਾਈ ਉੱਤੇ ਉਹ ਲਾ ਲੈਂਦਾ ਹੈ ਜਿਹੜੀ ਉਹ ਸਦਾ ਉਹਨਾਂ ਦੀ ਇੱਕ ਪੈਸੇ ਉਹਨਾਂ ਕੋਲੇ ਹਰ ਵਕਤ ਮਹੀਨੇ ਦੇ ਮਹੀਨੇ ਪਹੁੰਚਦੇ ਰਹੇ
ਜੀ।
ਇਸ ਤੋਂ ਇਲਾਵਾ ਜੇਕਰ ਅਸੀਂ ਕਿਸੇ ਸਕੂਲ ਦੇ ਵਿੱਚ ਜਾਂਦੇ ਹਾਂ ਤਾਂ ਜਿਹੜੇ ਅਧਿਆਪਕ ਨੇ, ਮੇਰਾ ਕਹਿਣਾ ਨਹੀਂ ਬਣਦਾ, ਮੈਂ ਉਸ ਆਪ ਕਿੱਤੇ ਨੂੰ ਬਿਲੋਂਗ ਕਰਦਾ ਰਿਹਾ, ਪਰ ਮੈਂ ਉਸ ਦੀਆਂ ਅੰਦਰਲੀਆਂ ਕਮੀਆਂ ਪੇਸ਼ੀਆਂ ਵੀ ਜਾਣਦਾ। ਉੱਥੇ ਵੀ ਇਸ ਤਰੀਕੇ ਦੇ ਨਾਲ ਹੁੰਦਾ ਹੈ, ਧਰਮ ਵਿੱਚ ਵੀ ਇਸ ਤਰੀਕੇ ਦੇ ਨਾਲ ਹੋ ਰਿਹਾ ਹੈ, ਪਰ ਇਹਦੀ ਇੱਕ ਅੰਦਰਲੀ ਗੱਲ ਹੈ। ਚਾਹੇ ਧਰਮ ਹੈ, ਚਾਹੇ ਡਾਕਟਰ ਨੇ, ਚਾਹੇ ਕੋਈ ਵੀ ਮਹਿਕਮਾ ਹੈ, ਉਹ ਕਸਟਮਰ ਉੱਥੇ ਬਣਾਉਂਦਾ ਹੈ ਜਿੱਥੇ ਇਨਵੈਸਟਮੈਂਟ ਦਾ ਡਬਲ ਵਾਪਸ ਆਉਂਦਾ ਹੈ
ਜੀ।
ਲਿਟਰੇਚਰ ਵੰਡਿਆ ਜਾਂਦਾ ਹੈ, ਜਾਂ ਉਹ ਡਾਕਟਰ ਕਿਸੇ ਨੂੰ ਮੈਡੀਸਿਨ ਕੇਰਾ ਕਹਿ ਦਿੰਦਾ ਕਿ ਤੁਹਾਨੂੰ ਇੰਨਾ ਚਿਰ ਖਾਣੀ ਪਊਗੀ, ਇੰਨੇ ਪਰਸੈਂਟ ਛੂਟ ਨਾਲ ਤੁਹਾਨੂੰ ਮੈਡੀਸਿਨ ਮਿਲ ਜੂਗੀ, ਪ੍ਰੇਡ ਤੁਹਾਡਾ ਕਰ ਦਿੰਦੇ ਆ, ਇੰਨਾ ਸਸਤਾ ਕਰ ਦਿੰਦੇ ਆ। ਕਿਉਂ ਹੁੰਦਾ ਹੈ ਸਾਰਾ ਕੁਝ? ਕਿਉਂਕਿ ਉਹ ਤੁਹਾਨੂੰ ਲਾਈਫ ਟਾਈਮ ਤੁਹਾਡੇ ਤੋਂ ਲੈਣ ਦੇ ਲਈ ਰੈਡੀ ਕਰ ਰਹੇ ਹੁੰਦੇ। ਇਹ ਲਿਟਰੇਚਰ ਜੇਕਰ ਵੰਡਿਆ ਜਾ ਰਿਹਾ ਹੈ ਤਾਂ ਇਹ ਲਿਟਰੇਚਰ ਵੰਡਣ ਤੋਂ ਬਾਅਦ ਫਿਰ ਕਾਨਵੈਂਟ ਸਕੂਲਾਂ ਚ ਬੱਚੇ ਪੜ੍ਹਨਗੇ, ਫਿਰ ਕਾਨਵੈਂਟ ਸਕੂਲਾਂ ਦੇ ਵਿੱਚ ਕਮਾਈਆਂ ਹੋਣਗੀਆਂ। ਤਾਂ ਇਹ ਜਿਹੜੀ ਜੋੜ ਘਟਾਓ ਦੀ ਗੇਮ ਹੈ ਨਾ, ਉਹ ਇਸ ਧਰਮ ਦੇ ਖਿੱਤੇ ਵਿੱਚ ਵੀ ਆ ਗਈ ਹੈ। ਪ੍ਰੋਫਿਟ ਲੋਸ ਆ ਜਿਹੜਾ, ਹਾਲਾਂਕਿ ਰੱਬ ਦੇ ਘਰ ਵਿੱਚ ਇਹ ਨਹੀਂ ਆਉਣਾ ਚਾਹੀਦਾ। ਰੱਬ ਦੇ ਘਰ ਵਿੱਚ ਬਹੁਤੇ ਪੱਥਰਾਂ ਦੀ ਜ਼ਰੂਰਤ ਨਹੀਂ, ਰੱਬ ਦੇ ਘਰ ਵਿੱਚ ਬਹੁਤੇ ਸ਼ੀਸ਼ਿਆਂ ਦੀ ਜ਼ਰੂਰਤ ਨਹੀਂ, ਰੱਬ ਦੇ ਘਰ ਵਿੱਚ ਬਹੁਤੀਆਂ ਸੋਹਣੀਆਂ ਤਸਵੀਰਾਂ ਦੀ ਜ਼ਰੂਰਤ ਨਹੀਂ। ਰੱਬ ਦੇ ਘਰ ਵਿੱਚ ਜ਼ਰੂਰਤ ਹੈਗੀ ਹੈ ਤਾਂ ਸ਼ਰਧਾ ਦੀ ਹੈ, ਰੱਬ ਦੇ ਘਰ ਵਿੱਚ ਜ਼ਰੂਰਤ ਹੈਗੀ ਹੈ ਤਾਂ ਮਨੁੱਖਤਾ ਦੀ ਸੇਵਾ ਦੀ ਹੈ, ਰੱਬ ਵਿੱਚ ਜੇਕਰ ਜ਼ਰੂਰਤ ਹੈਗੀ ਹੈ ਏਕਤਾ ਦੀ ਹੈ, ਰੱਬ ਦੇ ਘਰ ਵਿੱਚ ਜੇਕਰ ਜ਼ਰੂਰਤ ਹੈਗੀ ਹੈ ਤਾਂ ਵਿਸ਼ਵਾਸ ਦੀ ਹੈ
ਜੀ।
ਹਾਲਾਂਕਿ ਇਹਨਾਂ ਨੇ ਉਹ ਕਨਸੈਪਟ ਖਤਮ ਕੀਤਾ। ਮੈਂ ਕਿਸੇ ਇੱਕ ਧਰਮ ਨੂੰ ਨਹੀਂ ਕਹਿੰਦਾ, ਮੈਂ ਸਾਰੇ ਧਰਮਾਂ ਦੇ ਠੇਕੇਦਾਰਾਂ ਨੂੰ ਕਹਿੰਦਾ, ਫਿਰ ਸ਼ਬਦ ਨੂੰ ਸਮਝ ਲਿਆ ਜਾਵੇ, ਮੈਂ ਧਰਮ ਨੂੰ ਕਹਿੰਦਾ ਹੀ ਨਹੀਂ। ਧਰਮ ਸਾਰੇ ਚੰਗੇ ਨੇ, ਸਾਰੇ ਵੀ ਸਾਰੇ ਕਹਿੰਦੇ ਕਿ ਮਨੁੱਖ ਨੂੰ ਮਨੁੱਖ ਸਮਝੋ ਤੇ ਕੁਦਰਤ ਨੂੰ ਕੁਦਰਤ ਸਮਝੋ ਤੇ ਕੁਦਰਤ ਦੇ ਵਿੱਚ ਕਿਸੇ ਤਰੀਕੇ ਦਾ ਖਿਲਵਾੜ ਨਾ ਕਰੋ। ਜੇ ਮੈਂ ਬਰੀਫ ਵਿੱਚ ਕਹਾਂ ਤਾਂ ਸਾਰੇ ਧਰਮਾਂ ਦਾ ਇਹੀ ਸੰਦੇਸ਼ ਹੈ, ਪਰ ਇਹ ਜਿਹੜੇ ਠੇਕੇਦਾਰ ਨੇ ਇਹ ਫਿਰ ਸੰਦੇਸ਼ ਨੂੰ ਮੋਡੀਫਾਈ ਕਰਦੇ, ਇਹ ਆਪਣੇ ਹਿਸਾਬ ਦੇ ਨਾਲ ਸੰਦੇਸ਼ ਨੂੰ ਜਿੱਥੇ ਜਿਵੇਂ ਵਰਤਿਆ ਜਾ ਸਕਦਾ ਹੈ, ਜੀ ਤੋਂ ਜਿਸ ਤਰੀਕੇ ਦੇ ਨਾਲ ਵੱਧ ਤੋਂ ਵੱਧ ਲਿਆ ਜਾ ਸਕਦਾ ਉਸ ਤਰੀਕੇ ਨਾਲ ਹੁੰਦਾ। ਮੈਂ ਇੱਕ ਤੁਹਾਨੂੰ ਛੋਟੀ ਜਿਹੀ ਸੁਣਾਉਣਾ, ਹਾਲਾਂਕਿ ਮੇਰੀ ਨਿੱਜੀ ਘਟਨਾ ਹੈ, ਪਰ ਮੈਂ ਮਾਫੀ ਮੰਗ ਕੇ ਤੁਹਾਡੇ ਨਾਲ ਸਾਂਝੀ ਕਰਦਾ ਕਿ ਮੈਂ ਨਿੱਜੀ ਗੱਲ ਮੈਨੂੰ ਕਰਨੀ ਨਹੀਂ ਚਾਹੀਦੀ, ਪਰ ਇਹ ਨਿੱਜਤਾ ਨਹੀਂ, ਸਾਡੇ ਕੁਝ ਹੋਰ ਵੀਰ ਵੀ ਸਿੱਖਣਗੇ। ਮੈਂ 10th ਕਲਾਸ ਦੇ ਪੇਪਰ ਦਿੱਤੇ ਤੇ ਮੈਂ ਇੱਕ ਥਾਂ ਦੇ ਉੱਤੇ ਰੁਕਿਆ, ਇੱਕ ਗੁਰੂ ਘਰ ਦੇ ਵਿੱਚ ਰੁਕਿਆ, ਇੱਕ ਟੈਸਟ ਦੇਣ ਦੇ ਲਈ ਗਿਆ ਸੀ 10th ਕਲਾਸ ਤੋਂ ਬਾਅਦ
ਜੀ।
ਉੱਥੋਂ ਦੇ ਗੁਰੂ ਘਰ ਦੇ ਬਾਬਾ ਜੀ ਨੇ ਸੋਚਿਆ ਕਿ ਮੁੰਡਾ ਨਵਾਂ ਜਾਇਆ, ਮੁੰਡਾ ਗੱਲ ਸੁਣ ਸਕਦਾ। ਉਹਨੇ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਇਸ ਤਰੀਕੇ ਨਾਲ ਕਰ ਲੈ, ਇੰਨੇ ਰੁਪਏ ਐਂ ਕਰਦੇ, ਇੱਥੇ ਐਂ ਮੱਥਾ ਟੇਕਦੇ ਤੇ ਤੂੰ ਤੇਰਾ ਟੈਸਟ ਕਲੀਅਰ ਹੋ ਜੂ, ਐਂ ਹੋ ਜੂ। ਮੈਂ ਜੀ ਉਹਦੀ ਇੱਕ ਨਾ ਸੁਣੀ, ਪਹਿਲੇ ਦਿਨ ਮੈਨੂੰ ਇਸ ਤਰੀਕੇ ਨਾਲ ਜਾਪਦਾ ਹੁੰਦਾ ਸੀ ਵੀ ਇਹਨਾਂ ਦੇ ਨਾਲ ਜੁੜ ਕੇ ਚੱਲਣਾ ਤਾਂ ਆਪਣੀ ਸੋਚ ਗਹਿਣੇ ਰੱਖਣੀ ਹੈ
ਜੀ।
ਤਾਂ ਮੈਂ ਉਹਨਾਂ ਦੀ ਨਹੀਂ ਸੁਣੀ। ਉਸ ਤੋਂ ਬਾਅਦ ਕੀ ਹੋਇਆ ਜੀ, ਮੈਂ ਜਦੋਂ ਆਪਣੀ ਗ੍ਰੈਜੂਏਸ਼ਨ ਕੀਤੀ, ਪੋਸਟ ਗ੍ਰੈਜੂਏਸ਼ਨ ਕੀਤੀ, ਡਾਕਟਰੇਟ ਦੇ ਵਿੱਚ ਐਡਮਿਸ਼ਨ ਹੋ ਗਈ, ਮੈਂ ਕਿਸੇ ਕਾਲਜ ਦੇ ਵਿੱਚ ਟੀਚ ਕਰਨ ਲੱਗ ਗਿਆ। ਉਹ ਬਾਬਾ ਜੀ ਆਇਆ ਤੇ ਉਹ ਟੀਚਰ ਸਟੂਡੈਂਟ ਟੀਚਰ ਮੀਟ ਦੇ ਉੱਤੇ ਆਇਆ ਜੀ। ਉਹ ਫੇਸ ਟੀਚਰ ਮੀਟ ਦੇ ਉੱਤੇ ਜਦੋਂ ਪਹੁੰਚਿਆ ਬਾਬਾ ਜੀ ਤੇ ਨਾਲ ਉਹਦਾ ਜਵਾਕ ਦੀ ਉਹ ਮੇਰੀ ਹੀ ਕਲਾਸ ਦੇ ਵਿੱਚ ਪੜ੍ਹੇ ਮੈਨੂੰ ਨੀ ਪਤਾ ਸੀ ਕਿ ਉਸੇ ਬਾਬੇ ਦਾ ਮੁੰਡਾ ਜਿਹੜਾ ਮੇਰੇ ਤੋਂ ਤਲੀਮ ਲੈਂਦਾ ਤੇ ਮੈਨੂੰ ਆ ਕੇ ਕਹਿੰਦੇ ਤੁਹਾਨੂੰ ਕਿਤੇ ਵੇਖਿਆ ਲੱਗਦਾ ਹੈ ਮੈਂ ਕਿਹਾ ਜੀ ਮੈਂ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਹੈ ਤੁਸੀਂ ਮੈਨੂੰ ਹੋ ਸਕਦਾ ਘੱਟ ਜਾਣਦੇ ਹੋ ਪਰ ਮੈਂ ਪਹਿਲਾਂ ਉਹਦੇ ਮੁੰਡੇ ਦਾ ਰਿਜ਼ਲਟ ਦੱਸਿਆ ਮੈਂ ਕਿਹਾ ਜੀ ਤੁਹਾਡਾ ਜਿਹੜਾ ਮੁੰਡਾ ਹੈ ਨਾ ਉਹ ਦਸਾਂ ਮਾਫ਼ ਕਰਨਾ ਪੰਜਾਂ ਦੇ ਵਿੱਚੋਂ ਤਿੰਨ ਪੇਪਰਾਂ ਦੇ ਵਿੱਚੋਂ ਫੇਲ ਹੈ ਤਿੰਨ ਸਬਜੈਕਟਾਂ ਵਿੱਚੋਂ ਫੇਲ ਹੈ ਕਹਿੰਦੇ ਜੀ ਤੁਹਾਨੂੰ ਕਿਤੇ ਵੇਖਿਆ ਮੈਂ ਉਹਨੂੰ ਦੱਸੀ ਮਿੱਥਿਆ ਵੀ ਮੈਂ ਉੱਥੇ ਤੁਹਾਨੂੰ ਮਿਲਿਆ ਸੀ ਇਸ ਥਾਂ ਦੇ ਉੱਤੇ ਆਪਣੀ ਮੁਲਾਕਾਤ ਹੋਈ ਸੀ ਮੈਂ ਫਿਰ ਉੱਠਣ ਲੱਗੇ ਬਾਬੇ ਜੀ ਨੂੰ ਜ਼ਰੂਰ ਕਿਹਾ ਮੈਂ ਕਿਹਾ ਤੁਸੀਂ ਮੇਰੇ ਦਸਵੀਂ ਤੋਂ ਬਾਅਦ ਟੈਸਟ ਕਲੀਅਰ ਕਰਾਉਣ ਦੇ ਲਈ ਸੁੱਖਾਂ ਸਾਖਾਂ ਦੱਸੀ ਜਾਂਦੇ ਸੀ ਤੇ ਮੈਂ ਤਾਂ ਗ੍ਰੈਜੂਏਸ਼ਨ ਵੀ ਕੀਤੀ ਪੋਸਟ ਗ੍ਰੈਜੂਏਸ਼ਨ ਵੀ ਕੀਤੀ ਮੈਂ ਇੱਥੇ ਤੁਹਾਡੇ ਬੱਚੇ ਨੂੰ ਤਲੀਮ ਦਿੱਤੀ ਹੈ ਉਹ ਇਹਦੇ ਤੇ ਕੋਈ ਟੂਣਾ ਟਾਣਾ ਕਰ ਲਓ ਇਹ ਪਾਸ ਹੋ ਜੇ ਤਿੰਨਾਂ ਚੋਂ ਫੇਲ ਹੈ ਪੰਜਾਂ ਚੋਂ ਪਾਸ ਕਰ ਲਓ ਅਸੀਂ ਤਾਂ ਕੁਛ ਨਹੀਂ ਕਰ ਸਕਦੇ ਅਸਲ ਵਿੱਚ ਮਸਲੇ ਇਹ ਨੇ ਕਿ ਜਦੋਂ ਅਸੀਂ ਬਾਹਰ ਵੰਡਦੇ ਹਾਂ ਨਾ ਤਾਂ ਸਾਨੂੰ ਸੋਚਣ ਦੀ ਜ਼ਰੂਰਤ ਹੈ ਕਿ ਬਾਹਰ ਕੌਣ ਵੰਡਦਾ ਹੁੰਦਾ ਜੇਕਰ ਹੋਵੇ ਤਾਂ ਬੰਦਾ ਘਰੇ ਨਾ ਵੰਡਦੇ ਜੇਕਰ ਹੋਵੇ ਤਾਂ ਬੰਦਾ ਆਪਦੇ ਚ ਨਾ ਵੰਡਦੇ ਵੰਡਣ ਵਾਲੀ ਚੀਜ਼ ਕਦੇ ਨੀ ਬਾਹਰ ਵੰਡੀ ਜਾਂਦੀ ਉਹ ਆਪਦੇ ਚ ਵੰਡੀ ਜਾਂਦੀ ਹੈ ਜੋ ਕੁਝ ਬਾਹਰ ਵੰਡਿਆ ਜਾਂਦਾ ਉਹ ਕੱਲਾ ਵਹਿਮ ਹੁੰਦਾ ਉਹ ਕੱਲਾ ਝੂਠ ਹੁੰਦਾ ਉਹ ਕੱਲੀ ਇਨਵੈਸਟਮੈਂਟ ਵੰਡੀ ਜਾ ਰਹੀ ਜੀ
ਜੇ ਕੋਈ ਮਨੁੱਖਤਾ ਦਾ ਭਲਾ ਕਰਦਾ ਕਹਿੰਦੇ ਵੀ ਤੇਲ ਲਾ ਕੇ ਬੰਦੇ ਨੂੰ ਠੀਕ ਕਰਨ ਦਾ ਮੱਥੇ ਨੂੰ ਕਿੰਨੀ ਦੁਨੀਆ ਬਿਮਾਰ ਬੈਠੀ ਆ ਤੇਲ ਮੈਂ ਪ੍ਰੋਵਾਈਡ ਕਰਦਾ ਕਰ ਦੋ ਠੀਕ ਜੇ ਦੁਨੀਆ ਹੋ ਸਕਦੀ ਹੈ ਠੀਕ ਸੋ ਇਹ ਗੇਮਾਂ ਖੇਡਦੇ ਹਨ ਦੇਖੋ ਜੀ
ਜੀ
ਆਪਾਂ ਕਿਸੇ ਧਰਮ ਦੇ ਗੇਸ ਨਹੀਂ ਜਾਂਦੇ ਆਪਾਂ ਲੋਕਾਂ ਨੂੰ ਜਾਗਰਤ ਕਰਦੇ ਹਾਂ ਹਰ ਇੱਕ ਧਰਮ ਦੀ ਆਪਾਂ ਸਤਿਕਾਰ ਕਰਦੇ ਹਾਂ ਕਿਤੇ ਫਸ ਨਾ ਜਾਇਓ ਕਿਉਂਕਿ ਜਿਹੜਾ ਦਸਵੰਧ ਕੱਢਣਾ ਬੜਾ ਔਖਾ ਆ ਇਹ ਹਰ ਇੱਕ ਧਰਮ ਵਿੱਚ ਕਹਿੰਦੇ ਦਸਵੰਧ ਕੱਢੋ ਦਸਵੰਧ ਕੱਢੋ ਦਸਵੰਧ ਸਿਰਫ ਪੈਸੇ ਦਾ ਨਹੀਂ ਹੁੰਦਾ ਆਪਣੇ ਟਾਈਮ ਦਾ ਵੀ ਕੱਢ ਲਵੋ ਤੁਸੀਂ ਬਾਹਰ ਇੱਕ ਕਿਸੇ ਪਾਸੇ ਦਰਵਾਜ਼ਾ ਫੜਦੇ ਆ ਨਾ ਉਹ ਲੰਘਣ ਲੱਗਾ ਉਹ ਵੀ ਦਸਵੰਧ ਹੀ ਹੈਗਾ ਤੁਸੀਂ ਕਿਸੇ ਦਾ ਧੰਨਵਾਦ ਕਰਦੇ ਹੋ ਉਹ ਵੀ ਦਸਵੰਧ ਹੈਗਾ ਤੁਸੀਂ ਕਿਸੇ ਗਰੀਬ ਦੀ ਮਾਦਰ ਕਰਦੇ ਉਹ ਵੀ ਦਸਵੰਧ ਹੈਗਾ ਇਹ ਨਹੀਂ ਦਸਵੰਧ ਹੈਗਾ ਵੀ ਪੈਸੇ ਕੱਢ ਕੇ ਇਹਨਾਂ ਨੂੰ ਚੜਾ ਦੇਵੋ ਇਹ ਤਾਂ ਚਾਹੁੰਦੇ ਆ ਦਸਵੰਧ ਕੱਢੀ ਜਾਓ ਹਾਂ ਜੇ ਕੋਈ ਚੰਗਾ ਕੰਮ ਕਰਦਾ ਸਾਥ ਦੇਣਾ ਜ਼ਰੂਰ ਚਾਹੀਦਾ ਹੈਗਾ 770 ਅੰਡਾਲ ਦੇ ਪ੍ਰੋਗਰਾਮ ਸਮਾਪਤੀ ਵੱਲ ਜਾ ਰਿਹਾ ਹੈਗਾ ਤੁਸੀਂ ਲਾਈਨ ਆਪਣੀ ਹੋਲਡ ਤੇ ਰੱਖੋ ਅਤੇ ਮੈਨੂੰ ਬ੍ਰੇਕ ਲੈਣ ਦੀ ਵੀ ਲੋੜ ਹੈਗੀ ਦੱਸ ਦੇਵਾਂ ਨਾਗਰਾ ਫਲ ਦਾ ਮੇਲਾ ਆਏ ਮੇਲਾ ਸਪਤੰਬਰ ਦੀ 10 ਤਰੀਕ ਨੂੰ ਆਉਣ ਵਾਲੇ ਵੀਕਐਂਡ 'ਤੇ ਹੈਗਾ ਸ਼ੁੱਕਰਵਾਰ ਸ਼ਾਮ ਨੂੰ ਇਸ ਸ਼ੁੱਕਰਵਾਰ ਸ਼ਾਮ ਨੂੰ ਲੱਗੇਗੀ ਫਿਲਮ ਅਤੇ ਸ਼ਨੀਵਾਰ ਲੱਗੇਗਾ ਮੇਲਾ ਨਾਗਰਾ ਫਾਲ ਕੁਈਨ ਵਿਕਟੋਰੀਆ ਪਾਰਕ ਮੇਲਾ ਬਿਲਕੁਲ ਫਰੀ ਆ ਸਾਡੇ ਕਿਸੇ ਵੀ ਟੀਮ ਮੈਂਬਰ ਤੁਸੀਂ ਸੰਪਰਕ ਕਰ ਵਧੇਰੇ ਜਾਣਕਾਰੀ ਲੈਣ ਵਾਸਤੇ ਤਾਂ imela.ca ਤੇ ਜਾ ਕੇ ਵੱਧ ਜਾਣਕਾਰੀ ਮਿਲ ਸਕਦੀ ਹੈਗੀ ਆ ਧੰਨਵਾਦ ਕਰਨਾ ਚਾਹੁੰਦੇ ਸਾਰੇ ਜਿਹੜੇ ਮੇਲੇ ਨੂੰ ਸਪੋਰਟ ਕਰਦੇ ਹਨ ਸਪੋਂਸਰ ਕਰਦੇ ਹਨ ਮੇਲਾ ਬਿਲਕੁਲ ਫਰੀ ਆ ਸਟਾਰਗੇਟ ਲਜਸਟੀ ਵਾਲੇ ਨੂੰ ਸਪੋਂਸਰ ਕੀਤਾ ਕੈਨੇਡਾ ਕੰਜ਼ਿਊਮਰ ਕ੍ਰੈਡਿਟ
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ईस्ट और वेस्ट एंड में बेस्ट चॉइस टैक्सी और स्कार्बरो सिटी कैब अब बन गई है एक लार्जर टैक्सी कंपनी टोरंटो वन टैक्सी जो ऑफर करते हैं कैश कॉल्स कॉर्पोरेट अकाउंट्स अ लार्ज टीटीसी कॉन्ट्रैक्ट फॉर सिटी वाइड सेडान टैक्सी वर्क एंड स्टिकर्स फॉर एयरपोर्ट पिकअप ड्यूरिंग पीक टाइम टैक्सी ओनर्स और ऑपरेटर्स के लिए इनके पास है मुस्तकम आमदनी बनाने का शानदार मौका सिर्फ इस महीने सितंबर 10 तक ब्रोकरेज ड्यूज में जबरदस्त डिस्काउंट हासिल करें कॉल 416-252-7777
रेडियो 770 AM एंड ई आवाज टीवी सुपर एशिया होलसेलर्स के साथ मिलकर पाकिस्तान के सैलाब जदगान के लिए नॉन पेरिशेबल फूड आइटम्स जमा कर रहे हैं इस नेक मकसद में आपसे इल्तिजा और दरख्वास्त है कि आप भी दिल खोलकर ईमेल ट्रांसफर info@superasia.ca पर करें
यूके स्विट्जरलैंड अते इटली तो बाद खालिस्तान रेफरेंडम दियां वोटां दा अगला पड़ा कैनेडा कैनेडा विच खालिस्तान दियां वोटां दा पहला सेंटर ब्रैम्पटन विच लगेगा ब्रैम्पटन विच खालिस्तान दियां वोटां 18 सितंबर दिन एतवार नूं ਗੌਰ ਰੋਡ ਤੇ ਸਥਿਤ ਗੌਰ ਮੈਡੋਸ ਕਮਿਊਨਿਟੀ ਸੈਂਟਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ ਹੋਰ ਜਾਣਕਾਰੀ ਲਈ ਸੰਪਰਕ ਕਰੋ 437-423-2669 ਜਾਂ 437-423-2666
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ
ਉਹ ਫਿਰ ਬਣੇ ਵੀ ਕਿਉਂ ਨਾ ਕਿਉਂਕਿ ਬੈਡਰੂਮ ਸੈੱਟ ਸੋਫਾ ਸੈੱਟ ਮੈਟ੍ਰੇਸਿਸ ਡਾਇਨਿੰਗ ਟੇਬਲ ਡੈਕੋਰੇਟਿਵ ਆਈਟਮਸ ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟ